ਉੱਧਰ ਸਤਸੰਗ ਜੀ ਸਾਰੀਆਂ ਸਿੱਖ ਸੰਗਤਾਂ ਦੀ ਵੀ ਸਿਰ ਦੇ ਉੱਤੇ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਸਤਸੰਗ ਜੀ ਸਾਰਿਆਂ ਸਰੀਰਾਂ ਦੇ ਉੱਤੇ ਹੀ ਹੋਇਆ ਕਰਦੀ ਹੈ, ਪਰ ਗੁਰੂ ਸਾਹਿਬ ਦੇ ਸੀਸ 'ਤੇ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾਉਣੀ ਬੜੀ ਔਖੀ ਹੈ। ਜਿਤਨੇ ਸੰਸਾਰ ਦੇ ਅੰਦਰ ਨਾਮ ਧਰੀਕ ਸਿੱਖ ਨੇ ਸਾਰਿਆਂ ਦੇ ਦੁੱਖ ਸੁਣਨੇ ਔਰ ਉਹਨਾਂ ਦੇ ਦੁੱਖਾਂ ਨੂੰ ਨਿਵਿਰਤ ਕਰਕੇ ਸੁੱਖ ਦੇਣਾ, ਉਹਨਾਂ ਦੀਆਂ ਸਾਰਿਆਂ ਦੀਆਂ ਕਾਮਨਾ ਪੂਰਨ ਕਰਨੀਆਂ, ਫਿਰ ਉਹਨਾਂ ਨੂੰ ਜੰਮਣ ਮਰਨ ਤੋਂ ਛਡਾਉਣਾ। ਕਿੱਡੀ ਵੱਡੀ ਜ਼ਿੰਮੇਵਾਰੀ ਆ ਖਾਲਸਾ ਜੀ, ਗੁਰੂ ਤੋਂ ਬਿਨਾਂ ਇਹ ਜ਼ਿੰਮੇਵਾਰੀ ਕੋਈ ਨਿਭਾ ਨਹੀਂ ਸਕਦਾ। ਇਸੇ ਕਰਕੇ ਸਤਸੰਗ ਜੀ ਮਾਂ ਬਾਪ ਨਾਲੋਂ ਵੀ, ਜਿੰਨੇ ਸੰਸਾਰ ਦੇ ਆਪਣੇ ਹਿਤੂ ਲੋਕ ਨੇ ਸਾਰਿਆਂ ਨਾਲੋਂ ਵੀ ਅਧਿਕ ਵੱਡੀ ਪਦਵੀ ਗੁਰੂ ਦੀ ਹੈ। ਜਿੱਥੇ ਮਾਂ ਬਾਪ ਭੈਣ ਭਾਈ ਕੋਈ ਨਹੀਂ ਛੁਡਾ ਸਕਦਾ ਆਪਾਂ ਨੂੰ, ਉੱਥੇ ਖਾਲਸਾ ਜੀ ਸੰਕਟ ਵਿੱਚੋਂ ਗੁਰੂ ਸਾਹਿਬ ਛਡਾਉਂਦੇ ਨੇ। ਇਸੇ ਕਰਕੇ ਆਪਾਂ ਭਾਵਨਾ ਨਾਲ ਧਾਰ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਉਂਦੇ ਹਾਂ। ਸੋ ਖਾਲਸਾ ਜੀ, ਐਸੇ ਸਤਿਗੁਰੂ ਜੀ ਦੇਖੋ, ਪ੍ਰਸੰਗ ਆਪਾਂ ਕੱਲ੍ਹ ਪਚਾਰਿਆ ਹੈ, ਆਪ ਦੇ ਵੀ ਸਾਹਿਬਜ਼ਾਦੇ ਹੈ ਕਿ ਨਹੀਂ ਸੁਭਾਇਮਾਨ, ਲੇਕਿਨ ਸਿੱਖ ਸੰਗਤਾਂ ਵੀ ਹਨ ਦੂਜੇ ਪਾਸੇ ਜ਼ਿੰਮੇਵਾਰੀ। ਜਿਹੜੀ ਗ੍ਰਿਸਤ ਦੀ ਜ਼ਿੰਮੇਵਾਰੀ ਆ ਉਹ ਵੀ ਸਤਸੰਗ ਜੀ, ਸਾਹਿਬਜ਼ਾਦਿਆਂ ਦੀਆਂ ਮੰਗਣੀਆਂ ਹੋਣੀਆਂ, ਸਾਹਿਬਜ਼ਾਦਿਆਂ ਦੇ ਵਿਆਹ ਕਰਨੇ। ਉੱਧਰ ਦੁਸ਼ਟਾਂ ਮਲੇਸ਼ਾਂ ਦਾ ਰਾਜ ਹੈ ਤੁਰਕਾਂ ਦਾ, ਉਹ ਸਤਸੰਗ ਜੀ ਸੜਦੇ ਨੇ, ਪ੍ਰਤਾਪ ਨਹੀਂ ਸਹਾਰ ਸਕਦੇ ਗੁਰੂ ਘਰ ਦਾ, ਉਹਨਾਂ ਨੂੰ ਵੀ ਸਤਸੰਗ ਜੀ ਦੰਡ ਦੇਣਾ। ਸੇਵਕਾਂ ਦੀਆਂ ਕੰਨੀਆਂ ਕਾਮਨਾ ਪੂਰੀਆਂ ਕਰਨੀਆਂ ਜ਼ਿੰਮੇਵਾਰੀ ਨਹੀਂ, ਜਿਹੜੇ ਸਤਸੰਗ ਜੀ ਮਜ਼ਲੂਮਾਂ ਨੂੰ ਬਿਲਕੁਲ ਤੰਗ ਕਰਨ ਵਾਲੇ, ਲਹੂ ਪੀਣ ਵਾਲੇ ਲੋਕ ਨੇ, ਜ਼ਾਲਮ ਰਾਕਸ਼ਸ ਬਿਰਤੀ ਵਾਲੇ ਤੁਰਕ, ਉਹਨਾਂ ਨੂੰ ਦੰਡ ਦੇਣੀ ਵੀ ਆਪਣੇ ਸਤਸੰਗ ਜੀ ਜ਼ਿੰਮੇਵਾਰੀ ਲਈ ਹੋਈ ਹੈ। ਇਹ ਦੇਖ ਲਓ ਸਤਸੰਗ ਜੀ, ਇੰਨੇ ਜ਼ਿੰਮੇਵਾਰੀ ਸੀਸ 'ਤੇ ਚੱਕ ਕੇ, ਫਿਰ ਜਿਹੜਾ ਜ਼ਿੰਮੇਵਾਰ ਹੋਵੇ ਕੀ ਉਹ ਸੁੱਖ ਦੀ ਨੀਂਦ ਸੋਵੇਗਾ? ਪਰ ਫਿਰ ਵੀ ਹਿਰਦਾ ਸ਼ਾਂਤ ਹੈ ਮਹਾਰਾਜ ਸਾਹਿਬ ਜੀ ਦਾ। ਸੋ ਆਪ ਸਤਸੰਗ ਜੀ, ਕੱਲ੍ਹ ਕਥਾ 'ਚ ਪ੍ਰਸੰਗ ਸੁਣਿਆ ਹੈ, ਜਿਸ ਪ੍ਰਕਾਰ ਸਤਸੰਗ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਸੂਰਜਮੱਲ ਜੀ ਹਨ, ਜਿਨ੍ਹਾਂ ਦੀ ਮੰਗਣੀ ਸਤਸੰਗ ਜੀ ਕਰਤਾਰਪੁਰ ਪ੍ਰੇਮ ਚੰਦ ਖੱਤਰੀ ਸੀ, ਉਸ ਨੇ ਆਪਣੀ ਲੜਕੀ ਸਤਸੰਗ ਜੀ ਖੇਮ ਕੌਰ ਪ੍ਰਣਾਈ ਹੈ, ਸ਼ਾਦੀ ਹੋਈ ਹੈ। ਉੱਥੇ ਹੀ ਸਤਸੰਗ ਜੀ ਕਰਤਾਰਪੁਰ ਵਿੱਚ ਰਹਿਣ ਵਾਲੇ ਲਾਲ ਚੰਦ, ਮਾਤਾ ਗੁਜਰੀ ਜੀ ਦੇ ਪਿਤਾ, ਦਸਵੇਂ ਪਾਤਸ਼ਾਹ ਦੇ ਨਾਨੇ, ਆਪਣੇ ਸਤਸੰਗ ਜੀ ਘਰ ਵਾਲੀ ਬਿਸ਼ਨ ਕੌਰ ਦੇ ਸਮੇਤ ਰਹਿੰਦੇ ਸੀ। ਮਾਈਆਂ ਬੜੀਆਂ ਜਿਹੜੀਆਂ ਸਿਆਣੀਆਂ ਹੁੰਦੀਆਂ, ਬੜੀ ਲੰਮੀ ਦ੍ਰਿਸ਼ਟੀ ਨਾਲ ਦੇਖ ਦੱਕਦੀਆਂ। ਜਿਸ ਵੇਲੇ ਸਾਰਾ ਸਤਸੰਗ ਜੀ ਮੇਲ ਇਕੱਠਾ ਹੋਇਆ, ਬਿਸ਼ਨ ਕੌਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਾਨੀ ਕੀ ਸੋਚਦੀ ਹੈ ਕਿ ਗੁਰੂ ਸਾਹਿਬ ਜੀ ਕਰਤਾਰਪੁਰ ਵਿਆਹੁਣ ਆਏ ਨੇ ਆਪਣੇ ਸਾਹਿਬਜ਼ਾਦੇ ਨੂੰ ਸੂਰਜਮੱਲ ਨੂੰ, ਇਹ ਦੋ ਸਾਹਿਬਜ਼ਾਦੇ ਹੋਰ ਵੀ ਨੇ ਛੋਟੇ, ਸਾਡੇ ਘਰ ਵੀ ਪੁੱਤਰੀ ਹੈ, ਜੇ ਇਹ ਮੰਨ ਲੈਣ ਤਾਂ ਅਸੀਂ ਵੀ ਮੰਗਣਾ ਕਰ ਦਈਏ। ਇਹ ਵਿਚਾਰ ਕੇ ਸਤਸੰਗ ਜੀ ਮਾਤਾ ਬਿਸ਼ਨ ਕੌਰ ਨੇ, ਦਸਵੇਂ ਪਾਤਸ਼ਾਹ ਦੀ ਨਾਨੀ ਨੇ, ਮਹਾਰਾਜ ਦੇ ਨਾਨੇ ਲਾਲ ਚੰਦ ਨੂੰ ਜਾ ਕੇ ਇੱਕ ਬੇਨਤੀ ਕੀਤੀ, ਹੇ ਪਤੀ ਦੇਵ, ਮੈਂ ਮੇਲ 'ਚੋਂ ਆਈ ਹੈ, ਬਹੁਤ ਸਾਰੀ ਰੌਣਕ ਹੋ ਰਹੀ ਆ ਪ੍ਰੇਮ ਚੰਦ ਦੇ ਘਰ, ਗੁਰੂ ਸਾਹਿਬ ਜੀ ਢੁੱਕੇ ਹਨ ਛੇਵੇਂ ਪਾਤਸ਼ਾਹ, ਸੂਰਜਮੱਲ ਸਾਹਿਬਜ਼ਾਦੇ ਨੂੰ ਜਿੱਥੇ ਵਿਆਹੁਣ ਆਏ ਨੇ, ਸੂਰਜਮੱਲ ਤੋਂ ਛੋਟੇ ਤਿੰਨ ਦੋ ਸਾਹਿਬਜ਼ਾਦੇ ਹੋਰ ਨੇ, ਜੇ ਆਪਣੇ ਵੀ ਭਾਗ ਖੁੱਲ੍ਹ ਜਾਣ ਆਪਾਂ ਬੇਨਤੀ ਕਰਕੇ ਦੇਖ ਲਈਏ। ਲਾਲ ਚੰਦ ਕਹਿਣ ਲੱਗਾ, ਹੇ ਸੁਮਤੇ, ਹੋਰ ਕੀ ਚਾਹੀਦਾ? ਅੱਗੇ ਸਤਸੰਗ ਜੀ ਬ੍ਰਾਹਮਣ ਮੁਖਤਿਆਰ ਹੁੰਦੇ ਸੀ, ਜਿਹੜਾ ਕੋਈ ਕੰਮ ਕਰਾਉਣਾ ਹੋਵੇ ਬ੍ਰਾਹਮਣਾਂ ਨੂੰ ਬੇਨਤੀ ਕਰਦੇ। ਉਸੇ ਵੇਲੇ ਪ੍ਰੋਹਤ ਬੁਲਾ ਲਿਆ, ਸਾਰੀ ਵਾਰਤਾ ਦੱਸ ਕੇ ਪ੍ਰੋਹਤ ਭੇਜਿਆ, ਸਤਸੰਗ ਜੀ ਛੇਵੇਂ ਪਾਤਸ਼ਾਹ, ਇਹਨਾਂ ਦੀ ਭਾਵਨਾ ਦੇਖ ਕਰਕੇ ਅੰਤਰਜਾਮੀ ਪਤਾ ਸੀ ਕਿ ਇਹ ਜਿਹੜਾ ਰਿਸ਼ਤਾ ਹੋਵੇਗਾ, ਇਹ ਜਿਹੜੀ ਸਾਡੀ ਨਹੁੰ ਆਵੇਗੀ, ਇਹਦੀ ਕੁੱਖ ਤੋਂ ਉਹ ਪ੍ਰਗਟ ਹੋਵੇਗਾ ਜਿਹੜਾ ਪੰਥ ਖਾਲਸਾ ਪ੍ਰਗਟ ਕਰੇਗਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਮਾਤਾ ਗੁਜਰੀ ਜੀ ਸਤਸੰਗ ਜੀ ਛੇਵੇਂ ਪਾਤਸ਼ਾਹ ਦੀ ਨਹੁੰ ਸੀ, ਇਹ ਮਾਤਾ ਖੇਮ ਕੌਰ ਵੀ ਨਹੁੰ ਸੀ, ਇਸ ਤਰ੍ਹਾਂ ਮਾਤਾ ਅਨੰਤੀ ਜੀ ਨੌ ਸੀ, ਤਿੰਨ ਮਹਾਰਾਜ ਦੀਆਂ ਨੌਹਾਂ ਨੇ ਸਤਸੰਗਤ ਜੀ ਛੇਵੇਂ ਪਾਤਸ਼ਾਹ ਦੀਆਂ। ਸੋ ਇੱਥੇ ਹੀ ਸਤਸੰਗਤ ਜੀ ਜਿਸ ਵੇਲੇ ਭਾਈ ਗੁਰਦਾਸ ਨੂੰ ਕਿਹਾ, ਭਾਈ ਗੁਰਦਾਸ ਜੀ ਪੁੱਛੋ ਤਾਂ ਸਾਹਿਬਜ਼ਾਦੇ ਨੂੰ ਮੰਗਣਾ ਕਰ ਦਈਏ। ਅਣੀ ਰਾਏ ਨੂੰ ਪੁੱਛਿਆ, ਅਣੀ ਰਾਏ ਕਹਿੰਦਾ ਕੀ ਹੁੰਦਾ ਵਿਆਹ? ਭਾਈ ਗੁਰਦਾਸ ਜੀ ਕਹਿੰਦੇ, ਜੇ ਤੁਸੀਂ ਵੱਡੇ ਹੋ ਜਾਓਗੇ ਫਿਰ ਤੁਹਾਡੇ ਘਰ ਵਾਲੀ ਤੁਹਾਡੀ ਸੇਵਾ ਕਰਿਆ ਕਰੂ, ਇਸ ਤਰ੍ਹਾਂ ਬੜੇ ਬਚਨ ਕਹੇ। ਕਹਿੰਦੇ ਨਹੀਂ, ਮੈਨੂੰ ਤਾਂ ਵਿਆਹ ਦੀ ਲੋੜ ਨਹੀਂ, ਹਰ ਵੇਲੇ ਬ੍ਰਹਮਾਨੰਦ 'ਚ ਮਸਤ ਰਹਿੰਦੇ। ਜਵਾਬ ਦੇ ਦਿੱਤਾ। ਫਿਰ ਛੇਵੇਂ ਪਾਤਸ਼ਾਹ ਕਹਿੰਦੇ, ਉਹਨਾਂ ਨੇ ਸ਼ਰਨ ਲਈ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਾ ਕੇ ਕਹੋ ਕਿ ਉਹ ਆਪਣਾ ਮੰਗਣਾ ਕਰਾ ਲੈਣ। ਜਿਸ ਵੇਲੇ ਭਾਈ ਗੁਰਦਾਸ ਜੀ ਨੇ ਕਿਹਾ, ਨੌਵੇਂ ਪਾਤਸ਼ਾਹ ਦਾ ਪਰਨ ਸੀ ਕਿ ਗੁਰੂ ਸਾਹਿਬ ਦਾ ਬਚਨ ਨਹੀਂ ਮੋੜਨਾ ਪਿਤਾ ਜੀ ਦਾ। ਉਸ ਵੇਲੇ ਭਾਈ ਗੁਰਦਾਸ ਜੀ ਨੂੰ ਨੌਵੇਂ ਪਾਤਸ਼ਾਹ ਕਹਿੰਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਬਾਲਕ ਅਵਸਥਾ ਹੈ, ਕਹਿੰਦੇ ਜਿਵੇਂ ਪਿਤਾ ਜੀ ਦਾ ਹੁਕਮ ਹੈ ਉਹ ਸੱਤ ਹੈ। ਉਸ ਵੇਲੇ ਖਾਲਸੇ ਜਿੱਥੇ ਸੂਰਜਮੱਲ ਦਾ ਵਿਆਹ ਹੋਇਆ ਹੈ ਕਰਤਾਰਪੁਰ, ਉੱਥੇ ਖਾਲਸਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੰਗਣਾ ਵੀ ਹੋਇਆ। ਇਹ ਲਾਲ ਚੰਦ ਜੀ ਸਤਸੰਗਤ ਜੀ ਲਖਨੌਰ ਦੇ ਸਨ। ਜਦੋਂ ਕਰਤਾਰਪੁਰ ਵਸਾਇਆ ਪੰਜਵੇਂ ਪਾਤਸ਼ਾਹ ਨੇ, ਉਦੋਂ ਆ ਕੇ ਇੱਥੇ ਵਸਣ ਲੱਗੇ ਨੇ। ਇਸੇ ਕਰਕੇ ਲਖਨੌਰ ਵੀ ਦਸਵੇਂ ਪਾਤਸ਼ਾਹ ਜਦੋਂ ਪਟਨੇ ਸਾਹਿਬ ਤੋਂ ਆਏ ਨੇ, ਅੰਬਾਲੇ ਦੇ ਨੇੜੇ ਆ ਲਖਨੌਰ, ਆਪ ਜੀ ਸਤਸੰਗ ਜੀ ਉੱਥੇ ਨਾਨਕੇ ਘਰ ਕੋਲ ਸਮਾਂ ਰਹੇ ਨੇ, ਅਤੇ ਘੋੜੇ 'ਤੇ ਚੜ੍ਹਨਾ ਉੱਥੇ ਹੀ ਸਿੱਖੇ ਨੇ ਦਸਵੇਂ ਪਾਤਸ਼ਾਹ। ਸੋ ਰਹੁ ਵਿਚਾਰ, ਉਸ ਤੋਂ ਉਪਰੰਤ ਆਪ ਜੀ ਨੇ ਸਤਸੰਗ ਜੀ ਰੌਣਕਾਂ ਦੇ ਸਹਿਤ ਆਪਣੇ ਸਾਹਿਬਜ਼ਾਦੇ ਸੂਰਜਮੱਲ ਦਾ ਵਿਆਹ ਕੀਤਾ ਹੈ। ਅੰਮ੍ਰਿਤਸਰ ਸਾਹਿਬ ਜਾ ਕੇ ਸੁਭਾਏਮਾਨ ਹੋਏ ਨੇ। ਇੱਧਰ ਸੁਣੋ ਖਾਲਸਾ ਜੀ, ਜਦੋਂ ਘਰ ਗੋਬਿੰਦਪੁਰੇ ਬੜਾ ਭਾਰੀ ਜੰਗ ਹੋਇਆ, ਮਾਰੇ ਨਗਰਤਾ ਦਿੱਤਾ ਵਸਾ, ਬਾਬਾ ਬੁੱਢਾ ਸਾਹਿਬ ਜੀ ਵੀ ਸਮਾ ਗਏ, ਅੰਮ੍ਰਿਤਸਰ ਆ ਕੇ ਦੀਵਾਲੀ ਦੇ ਪੁਰਬ ਵੀ ਮਨਾ ਲਏ। ਇਹ ਜਿਹੜਾ ਅਬਦੁਲ ਖਾਂ ਸੂਬਾ ਚੜ੍ਹ ਕੇ ਆਇਆ ਸੀ ਜਲੰਧਰੀਆ, 14,000 ਫੌਜ ਦੇ ਸਮੇਤ ਸਤਸੰਗ ਜੀ ਮਾਰਿਆ ਗਿਆ। ਇਹਦੇ ਲੜਕੇ ਸੀ ਦੋ, ਕਰੀਮ ਬਖਸ਼ ਅਤੇ ਨਵੀ ਬਖਸ਼, ਉਹ ਵੀ ਦੇਖ ਲਓ ਮਾਰੇ ਗਏ ਸੀ, ਸੂਰਮੇ ਬਹੁਤ ਇਹਦੇ ਮਾਰੇ, ਬੈਰਮੁਖਾਂ ਵਰਗੇ। ਇਹਦਾ ਇੱਕ ਲੜਕਾ ਜਿਉਂਦਾ ਰਹਿ ਗਿਆ ਸੀ ਸਤਸੰਗਤ ਜੀ, ਉਸ ਨੇ ਸਤਸੰਗ ਜੀ ਉਸ ਤੋਂ ਬਾਅਦ ਜ਼ਿੰਮੇਵਾਰੀ ਜਲੰਧਰ ਦੀ ਸਾਂਭੀ। ਉਹ ਹੁਣ ਸਤਸੰਗਤ ਜੀ ਸ਼ਾਹਜਹਾਨ ਹੈ ਜਿਹੜਾ, ਇਹ ਦਿੱਲੀਓਂ ਲਾਹੌਰ ਨੂੰ ਜਾ ਰਿਹਾ। ਇਸ ਨੇ ਸਤਸੰਗਤ ਜੀ ਜਲੰਧਰ ਦੋ ਰਾਤਾਂ ਕੱਟੀਆਂ। ਇਹਨੂੰ ਸਤਸੰਗ ਜੀ ਮੌਕਾ ਬਣ ਗਿਆ ਸਮਾਂ, ਕਹਿੰਦਾ ਹੁਣ ਮੈਂ ਸ਼ਾਹਜਹਾਨ ਨੂੰ ਭੇਟਾ ਦੇ ਕੇ ਮਿਲਾਂ, ਅਤੇ ਨਾਲੇ ਦੁੱਖ ਰੋਵਾਂ ਕਿ ਮੇਰੇ ਦੋ ਭਰਾ ਅਤੇ ਨਾਲੇ ਮੇਰਾ ਪਿਤਾ ਜੋ ਸੂਬੇਦਾਰ ਸੀ ਇੱਥੇ ਦਾ, ਬੜਾ ਭਾਰੀ ਤੁਹਾਡਾ ਥਾਪਿਆ ਹੋਇਆ ਅਬਦੁਲ ਖਾਂ, ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਰ ਦਿੱਤੇ। ਇਹਨਾਂ ਤੋਂ ਸਹਾਇਤਾ ਲੈ ਕੇ ਫੌਜ ਦੁਬਾਰਾ ਚੜ੍ਹਾਵਾਂ ਗੁਰੂ ਹਰਗੋਬਿੰਦ ਸਾਹਿਬ ਜੀ 'ਤੇ। ਇਹ ਜਿਸ ਪ੍ਰਕਾਰ ਸਤਸੰਗ ਜੀ ਬੇਈਮਾਨੀ ਚਿੱਤ ਰਿਹਾ ਹੈ, ਪਰ ਗਾਹਾਂ ਬੁੱਢਾ ਵਜ਼ੀਰ ਜਿਹਦੀ ਜਲੋਧਰ ਦੀ ਬਿਮਾਰੀ ਸੁਖਣੀ ਸਾਹਿਬ ਦੇ ਪ੍ਰਤਾਪ ਨਾਲ ਹਟੀ, ਉਹ ਕਿਵੇਂ ਚੜ੍ਹਨ ਦੇ ਦੂ ਫੌਜ ਖਾਲਸਾ ਜੀ? ਉਹ ਸ਼ਾਹਜਹਾਨ ਨੂੰ ਸਤਸੰਗ ਜੀ ਸਿੱਖਿਆ ਐਸੀ ਦੇਣੀ ਹੈ, ਇੱਕਦਮ ਠੰਡਾ ਕਰ ਦੇਣਾ ਸਤਸੰਗ ਜੀ ਸ਼ਾਹਜਹਾਨ। ਇਸ ਤਰ੍ਹਾਂ ਦੀ ਕਥਾ ਸਤਸੰਗ ਜੀ ਆ ਰਹੀ ਹੈ। ਜਿਸ ਪ੍ਰਕਾਰ ਅੱਗੇ ਸ੍ਰੀ ਚੰਦ ਜੀ ਦੇ ਮਹਾਰਾਜ ਜਾਣਗੇ ਪਾਸ, ਇਹ ਬਚਨ ਆਪ ਸਤਸੰਗ ਜੀ ਕਥਾ ਵਾਰਤਾ ਸੁਣੀਏ, ਬਿਰਤੀਆਂ ਨੂੰ ਕਾਗਰ ਕਰੋ।
ਸ਼ਾਹਜਹਾਂ ਚੱਲ ਕੇ ਤਿਸ ਕਾਲ,
ਉਸ ਸਮੇਂ ਖਾਲਸਾ ਜੀ ਸ਼ਾਹਜਹਾਨ ਬਾਦਸ਼ਾਹ ਦਿੱਲੀ ਤੋਂ ਚੱਲ ਕੇ
ਜਹਾਂ ਜਲੰਧਰ ਨਗਰ ਵਸਾ,
ਜਿੱਥੇ ਬੜਾ ਭਾਰੀ ਜਲੰਧਰ ਸ਼ਹਿਰ ਵਸਦਾ,
ਆਣ ਤਾਂ ਤਬ ਡੇਰਾ ਕਾਲਾ,
ਇੱਥੇ ਆ ਕੇ ਪਣਾ ਕੀਤਾ ਸ਼ਾਹਜਹਾਂ ਨੇ ਫੌਜ ਦੇ ਸਮੇਤ।
ਬਾਨੀ ਸਾਥ ਬਸਾਲਾ,
ਨਾਲ ਬੜੀ ਫੌਜ ਹੈ ਇਸ ਦੇ,
ਤਾਂ ਪੁੱਤਰ ਇੱਕ ਅਬਦੁਲ ਖਾਨ,
ਅਬਦੁਲ ਖਾਂ ਦਾ ਪੁੱਤਰ ਜਿਹੜਾ ਮਰਿਆ ਨੀ ਸੀ, ਬਚ ਗਿਆ ਸੀ ਜਿਉਂਦਾ ਛੋਟਾ,
ਬਲੀ ਖਾਨ ਤਿਸ ਨਾਮ ਬਖਾਨ,
ਇਹਦਾ ਨਾਮ ਬਲੀ ਖਾਂ ਸੀ। ਖਾਲਸਾ ਜੀ ਅਬਦੁਲ ਖਾਂ ਦੇ ਦੋ ਪੁੱਤ ਮਾਰੇ ਗਏ ਸੀ, ਨਵੀ ਬਖਸ਼ ਤੇ ਕਰੀਮ ਬਖਸ਼। ਇਹ ਬਲੀ ਖਾਂ ਜਿਉਂਦਾ ਸੀ ਮਗਰੋਂ,
ਪਿਤ ਭਰਾਤਾ ਜਿਸ ਕੇਰਨ ਮਾਰੇ,
ਜਿਹਦੇ ਦੋਨੋਂ ਭਰਾ ਤੇ ਪਿਤਾ ਅਬਦੁਲ ਖਾਂ ਜੰਗ ਚ ਮਾਰੇ ਗਏ ਸੀ।
ਨਿਕਟ ਪਹੁੰਚੀ ਨਾ ਪੁਕਾਰੇ,
ਬਾਦਸ਼ਾਹ ਕੋਲੇ ਕਿਸੇ ਨੇ ਖਬਰ ਹੀ ਨੀ ਕੀਤੀ ਵੀ ਇੰਨੀ ਫੌਜ ਦਾ ਨੁਕਸਾਨ ਹੋਇਆ।
ਰਹੇ ਸੰਭਾਰ ਤੇ ਆਪਣਾ ਸਮਾਜਾ,
ਇਹ ਆਪਣਾ ਮਗਰੋਂ ਜ਼ਿੰਮੇਵਾਰੀ ਸੰਭਾਲ ਲਈ ਇਸ ਨੇ ਆਪਦੇ ਪਿਓ ਦੇ ਥਾਂ ਅਬਦੁਲ ਖਾਂ ਦੇ।
ਜਾਣੀ ਮਨ ਅਫਸਰ ਆਜਾ,
ਇਹਨੇ ਜਾਣੀ ਕਿ ਹੁਣ ਹੈ ਮੌਕਾ ਮੇਰਾ ਫਰਿਆਦ ਕਰਨ ਦਾ। ਬਾਦਸ਼ਾਹ ਸ਼ਾਹਜਹਾਂ ਅੱਜ ਉਤਰਿਆ ਜਲੰਧਰ ਦੇ ਵਿੱਚ, ਚੰਗੀ ਤਰ੍ਹਾਂ ਮੈਂ ਬੇਨਤੀ ਕਰਾਂ,
ਮੇਲ ਸਾਹੁ ਚੋ ਨਿਚੇ ਹੋਵੇ,
ਜੇ ਮੈਂ ਮੇਲ ਕਰਾਂ ਇਸ ਵੇਲੇ ਸ਼ਾਹਜਹਾਨ ਦੇ ਨਾਲ, ਨਿਚਾ ਹੈ ਮੈਨੂੰ ਕਿ ਮੈਂ ਬੈਰ ਲੈ ਲਵਾਂਗਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਹੀਦ ਕਰਾ ਦਿਆਂਗਾ,
ਕਰਕੇ ਮਿਹਰ ਦ੍ਰਿਸ਼ਟ ਕੋ ਜੋਵੇ,
ਮੇਰੇ ਤੇ ਮਿਹਰ ਦ੍ਰਿਸ਼ਟੀ ਨਾਲ ਦੇਖਣਗੇ ਸ਼ਾਹਜਹਾਨ,
ਸਭ ਬਰਤਾਂਤ ਮੈਂ ਦੇਉ ਸੁਣਾਏ,
ਮੈਂ ਸਾਰਾ ਬਰਤਾਂਤ ਦੱਸ ਦੂੰਗਾ ਬਈ ਇਸ ਤਰ੍ਹਾਂ ਜੰਗ ਹੋਇਆ,
ਪਿਤ ਕੋ ਪਲਟਾ ਲਿਓ ਬਣਾਏ,
ਮੈਂ ਆਪਣੇ ਅਵਦਰਖਾਂ ਪਿਤਾ ਦਾ ਬਦਲਾ ਲਊ ਛੇਵੇਂ ਪਾਤਸ਼ਾਹ ਤੋਂ,
ਚਿਤਵੇ ਤਨ ਗੋ ਤਨ ਕੋ ਲੈ ਕੇ,
ਇਉਂ ਚਿਤਵਦਾ ਹੋਇਆ ਖਾਲਸਾ ਜੀ ਮਿਲਣ ਗਿਆ ਹੈ ਸ਼ਾਹਜਹਾਨ, ਜਿੱਥੇ ਉਤਰਿਆ ਸੀ ਜਲੰਧਰ ਦੇ ਬਾਹਰਲੇ ਪਾਸੇ, ਕੁਝ ਤਾਂ ਧਨ ਲਿਆ ਇਸਨੇ,
ਚੱਪਲ ਤਰੰਗਣ ਤਿਆਰੀ ਕਹਿ ਕੇ,
ਪੰਜ ਘੋੜੇ ਸੱਤ ਵੀ ਬੜੇ ਚੰਚਲ ਲਏ ਬਲ ਵਾਲੇ ਭੇਟਾ ਕਰਨ ਲਈ ਸ਼ਾਹਜਹਾਨ ਨੂੰ,
ਕੰਚਨ ਜੀਨ ਜੜਾਊ ਡਾਲੇ,
ਜਿਨ੍ਹਾਂ ਘੋੜਿਆਂ ਦੇ ਉੱਤੇ ਜੜਾਊ ਜੜੇ ਹੋਏ ਨੇ ਸੋਨੇ ਦੀਆਂ ਕਾਠੀਆਂ ਹਨ ਪਾਈਆਂ ਹੋਈਆਂ,
ਹਰਖੇ ਸਾਹੋ ਬਸਾਲੇ,
ਜਿਨ੍ਹਾਂ ਘੋੜਿਆਂ ਨੂੰ ਦੇਖ ਕੇ ਬਾਦਸ਼ਾਹ ਬਹੁਤ ਖੁਸ਼ ਹੋਵੇ,
ਅਪਰ ਵਸਤ ਗੁਣ ਸੁੰਦਰ ਲੀਨ,
ਹੋਰ ਵੀ ਕਿੰਨੀਆਂ ਵਸਤੂਆਂ ਵਸਤਰ ਆਦਿਕ ਭੇਟਾ ਲਏ ਇਸਨੇ,
ਸ਼ਾਹਜਹਾਂ ਕੋ ਪੇਟ ਸੁਦੀਨ,
ਜਾ ਕੇ ਸ਼ਾਹਜਹਾਨ ਦੇ ਅੱਗੇ ਭੇਟਾ ਰੱਖ ਦਿੱਤੇ,
ਕਿਹੇ ਅਮਰਾਵ ਮਲਾਵਨ ਠਾਨ,
ਉਸ ਵੇਲੇ ਸਤਸੰਗ ਜੀ ਚਮਚੇ ਮੂਹਰੇ ਹੁੰਦੇ ਹੀ ਨੇ ਬੜੇ ਬੜੇ ਅਫਸਰਾਂ ਦੇ ਬਾਦਸ਼ਾਹਾਂ ਦੇ, ਜਿੰਨੇ ਅਹਿਲਕਾਰ ਸੀ ਉਹਨਾਂ ਵਿੱਚੋਂ ਇੱਕ ਅਮਰਾਵ ਨੇ ਬਾਦਸ਼ਾਹ ਦੇ ਕੰਨ ਵਿੱਚ ਕਿਹਾ ਕਿ ਬਾਦਸ਼ਾਹ ਸਲਾਮਤ, ਇਹ ਜਿਹੜੀ ਭੇਟਾ ਆਈ ਹੈ ਇਹ ਬਲੀ ਖਾਂ ਵੱਲੋਂ ਆਈ ਹੈ, ਇਹ ਅਬਦੁਲ ਖਾਂ ਦਾ ਪੁੱਤਰ ਹੈ, ਇਹਦੀ ਵੀ ਚੰਗੀ ਤਰ੍ਹਾਂ ਰੁਚੀ ਨਾਲ ਗੱਲ ਸੁਣੋ,
ਦੇਖ ਸਾਹੋ ਨੇ ਬਾਕ ਬਖਾਨਾ,
ਬਾਦਸ਼ਾਹ ਸ਼ਾਹਜਹਾਨ ਨੇ ਦੇਖ ਕੇ ਬਚਨ ਕਹੇ,
ਅਬਦੁਲ ਖਾਨ ਮਿਲਿਓ ਨਾ ਆਏ,
ਕਹਿਣ ਲੱਗੇ ਬਈ ਤੂੰ ਆਇਆ, ਤੇਰਾ ਪਿਤਾ ਅਬਦੁਲ ਖਾਂ ਕਿਉਂ ਨੀ ਮੈਨੂੰ ਮਿਲਿਆ,
ਨਗਰ ਵਿਖੇ ਨਾ ਜਾਣਿਓ ਜਾਏ,
ਐ ਲੱਗਦਾ ਜਿਵੇਂ ਸ਼ਹਿਰ ਵਿੱਚ ਹੁੰਦਾ ਹੀ ਨੀ ਅਬਦੁਲ ਖਾਂ,
ਸ਼ਾਹਜਹਾਂ ਤੇ ਸੁਣ ਮ੍ਰਿਤ ਬਾਣੀ,
ਜਦੋਂ ਸ਼ਾਹਜਹਾਨ ਨੇ ਕੋਮਲ ਬਾਣੀ ਪੁੱਛੀ ਇਸ ਨੂੰ ਬਲੀ ਖਾਂ ਨੂੰ,
ਬਲੀ ਖਾਨ ਕਰ ਜ਼ੋਰ ਬਖਾਨੇ,
ਜਦ ਹੀ ਮੌਕਾ ਤੜ ਗਿਆ ਬਲੀ ਖਾਂ ਨੇ ਹੱਥ ਜੋੜ ਕੇ ਕਿਹਾ,
ਹਜ਼ਰਤ ਮੋਹੇ ਪਿਤਾ ਜੁਗ ਭਰਾਤਾ,
ਹੇ ਬਾਦਸ਼ਾਹ, ਹਜ਼ਰਤ ਬਾਦਸ਼ਾਹ ਨੂੰ ਕਹਿੰਦੇ ਨੇ ਮੇਰੇ ਦੋ ਭਰਾ ਕਰੀਮ ਬਖਸ਼ ਤੇ ਨਬੀ ਬਖਸ਼ ਤੇ ਨਾਲੇ ਮੇਰਾ ਪਿਤਾ,
ਜੇਕਰ ਸੈਨਾ ਸੰਗ ਪਰਿਜਾਤ,
ਫੌਜ ਲੈ ਕੇ ਚੜੇ ਸੀ ਇਥੋਂ,
ਹਿੰਦਨ ਗੁਰ ਸ੍ਰੀ ਹਰਗੋਬਿੰਦ,
ਹਿੰਦ ਵਾਸੀਆਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਹਨ,
ਕਹਿ ਕਰ ਉਤਪਾਤ ਬੁਲੰਦ,
ਜਿੱਥੇ ਕਿੱਥੇ ਜਾਂਦੇ ਨੇ ਨਾ ਟਿਕਦੇ ਨੀ, ਉਹ ਪੱਧਰ ਉਠਾਉਂਦੇ ਨੇ, ਬੜਾ ਡੰਡ ਰੌਲਾ ਪਾਉਂਦੇ ਨੇ, ਲੋਕਾਂ ਨੂੰ ਮਾਰਦੇ ਨੇ,
ਰਾਮ ਰਹੇਲੇ ਅਮਨੀ ਰੋਕੀ,
ਉਹਨਾਂ ਨੇ ਜਾ ਕੇ ਧਰਤੀ ਤੇ ਕਬਜ਼ਾ ਕਰ ਲਿਆ ਰਹੇਲੇ ਪਿੰਡ ਦੀ ਦੇ ਵਿਆਸਾ ਦੇ ਕਿਨਾਰੇ,
ਤੈ ਕੇਰੜ ਭਗਵਾਨ ਬਲੋਕੀ,
ਉੱਥੇ ਇੱਕ ਮਾਲਗੁਜ਼ਾਰ ਸੀ ਚੰਗਾ ਚੌਧਰੀ, ਘੇਰੜ ਘੇਰੜ ਕਰਕੇ ਮਸ਼ਹੂਰ ਸੀ, ਨਾ ਉਹਦਾ ਭਗਵਾਨ ਦਾਸ ਸੀ,
ਦਿਨ ਬਰਸਿਓ ਸੋ ਤਛਿਨ ਮਾਰਿਓ,
ਉਸਨੇ ਵਰਜਿਆ ਕਿ ਤੁਸੀਂ ਕਬਜ਼ਾ ਨਾ ਕਰੋ ਇਸ ਧਰਤੀ ਤੇ, ਉਹ ਛੇਤੀ ਦੇਣੇ ਗੁਰੂ ਹਰਗੋਬਿੰਦ ਸਾਹਿਬ ਦੇ ਸੂਰਮਿਆਂ ਨੇ ਮਾਰਤਾ ਘੇਰੜ,
ਇਸਕੋ ਸੋਤੇ ਧਿਆਨ ਪੁਕਾਰਿਓ,
ਉਹਦਾ ਪੁੱਤਰ ਰਤਨ ਚੰਦ ਇੱਥੇ ਆ ਕੇ ਮੇਰੇ ਪਿਤਾ ਅਬਦੁਲ ਖਾਂ ਕੋਲੇ ਫਰਿਆਦੀ ਹੋਇਆ,
ਸੁਣ ਮਾ ਪਿਤਾ ਕਹਿਓ ਤੇ ਸਥਾਨ,
ਮੇਰਾ ਪਿਤਾ ਸਹਾਇਤਾ ਵਾਸਤੇ 15,000 ਫੌਜ ਚੜਾ ਕੇ ਮੇਰੇ ਭਰਾਵਾਂ ਦੋਨਾਂ ਨੂੰ ਲੈ ਗਿਆ, ਨਾਲੇ ਕਰੀਮ ਬਖਸ਼ ਤੇ ਨਬੀ ਬਖਸ਼ ਨੂੰ, ਬੜੇ ਬੜੇ ਸੈਨਾਪਤੀਆਂ ਨੂੰ ਚੜਾ ਕੇ ਲਿਗਿਆ ਉੱਥੇ,
ਦਰਿਓ ਗੁਰ ਕੀਨੋ ਕਮਸਾਨਾ,
ਜਾ ਕੇ ਮਿਲ ਕੇ ਗੁਰੂ ਸਾਹਿਬ ਨੇ ਕਮਸਾਨ ਦਾ ਜੰਗ ਰਚਿਆ,
ਜੁਗ ਸੁਤ ਜੁਤ ਪਿਤ ਹੱਥ ਕਰ ਡਾਰਿਓ,
ਮੇਰੇ ਦੋਨੋ ਭਰਾ ਤੇ ਮੇਰਾ ਪਿਤਾ ਤਿੰਨੇ ਹੀ ਮਾਰ ਦਿੱਤੇ ਫੌਜ ਦੇ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ,
ਲਸ਼ਕਰ ਸੰਗ ਨਿਠਰ ਲਸ਼ਕਰ ਸੰਗ ਸਕਲ ਹੀ ਮਾਰਿਓ,
ਜਿੰਨੀ ਫੌਜ ਸੀ ਸਾਰੀ ਮਾਰਤੀ ਨਾਲ ਸੀ, ਜੋ
ਪ੍ਰਥਮ ਰਹੇ ਸਮਝਾਏ ਨਾ ਮਾਨਿਓ,
ਪਹਿਲਾਂ ਸਮਝਾ ਰਹੇ ਸੁਨੇਹਾ ਭੇਜਿਆ ਸੀ ਗੁਰੂ ਹਰਗੋਬਿੰਦ ਸਾਹਿਬ ਕਿ ਧਰਤੀ ਤੇ ਕਬਜ਼ਾ ਨਾ ਕਰੋ, ਮੰਨੇ ਨਹੀਂ,
ਪਠਿਓ ਦੂਤ ਕੋ ਨਿਠੁਰ ਬਖਾਨਿਓ,
ਜਦੋਂ ਇੱਕ ਦੂਤ ਭੇਜਿਆ ਕਿ ਅਸੀਂ ਚੜ ਕੇ ਆ ਰਹੇ ਹਾਂ ਇੱਥੋਂ ਤੁਸੀਂ ਪਰੇ ਟਲ ਜਾਓ, ਇਹ ਅਬਦੁਲ ਖਾਂ ਨੇ ਦੂਤ ਵੀ ਭੇਜਿਆ ਸੀ ਜੰਗ ਸ਼ੁਰੂ ਕਰਨ ਤੋਂ ਪਹਿਲਾਂ, ਮਹਾਰਾਜ ਕਹਿੰਦੇ ਅਸੀਂ ਸ਼ਸਤਰ ਕਾਹਤੇ ਪਹਿਨੇ ਹੈ, ਤੂੰ ਚੜ ਕੇ ਕਿਹੜੇ ਮੂੰਹ ਨਾਲ ਆਇਆ, ਸਾਡਾ ਕੋਈ ਕਸੂਰ ਸੀ, ਤੂੰ ਕੀ ਅਕਲ ਦੇਖੀ ਤੇਰੀ, ਹੁਣ ਤੂੰ ਆਇਆ ਤਾਂ ਤੇਰਾ ਮੁਕਾਬਲਾ ਕਰਾਂਗੇ, ਆ ਜਾ। ਉਹ ਦੱਸ ਰਿਹਾ ਬਲੀ ਖਾਂ ਕਿ ਦੂਤ ਵੀ ਭੇਜਿਆ ਸੀ, ਉਹਦੇ ਕਹੇ ਵੀ ਨੀ ਛੇਵੇਂ ਪਾਤਸ਼ਾਹ ਮੰਨੇ,
ਚੰਦੂ ਨੰਦਨ ਘੇਰੜ ਨੰਦਨ,
ਇਸੇ ਤਰ੍ਹਾਂ ਚੰਦੂ ਦਾ ਪੁੱਤਰ ਸੀ ਕਰਮ ਚੰਦ ਤੇ ਘੇਰੜ ਦਾ ਪੁੱਤਰ ਸੀ ਰਤਨ ਚੰਦ,
ਕਹਿਰ ਗੁਰ ਕਰੇ ਨਿਕੰਦਨ,
ਇਹ ਚੁਗਲੀ ਕਰਦਾ ਖਾਲਸਾ ਜੀ ਬਲੀ ਖਾਂ, ਕਹਿੰਦਾ ਹੇ ਬਾਦਸ਼ਾਹ ਸਲਾਮਤ, ਬੜਾ ਕਹਿਰ ਕਰਿਆ, ਬੜਾ ਜ਼ੁਲਮ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਉਹ ਵੀ ਦੋਨੋਂ ਮਾਰਤੇ
ਤ੍ਰਾਸ ਨ ਪਾਏ ਕਹੂੰ ਤੇ ਸੋਈ,
ਉਹ ਕਿਸੇ ਤੋਂ ਡਰਦੇ ਨਹੀਂ ਹਨ।
ਨਰਨ ਹਜ਼ਾਰਨ ਕੀ ਮ੍ਰਿਤ ਹੋਈ,
ਉੱਥੇ ਹਜ਼ਾਰਾਂ ਦੀ ਗਿਣਤੀ ਚ ਫੌਜ ਦੇ ਆਦਮੀ ਮਾਰੇ ਗਏ।
ਸਭ ਮਾਰ ਪਸਾਰਿਓ ਤ੍ਰਾਸ,
ਸਾਰਿਆਂ ਨੂੰ ਮਾਰ ਕੇ ਨਿਰਭੈ ਹੋਏ ਬੈਠੇ ਨੇ ਇਸ ਵੇਲੇ ਛੇਵੇਂ ਪਾਤਸ਼ਾਹ।
ਰਚਿਓ ਨਗਰ ਔਰ ਆਪਣਾ ਆਵਾਸ,
ਔਰ ਆਪਣਾ ਘਰ ਵੀ ਬਣਾ ਲਿਆ, ਨਾਲ ਨਗਰ ਬਣਾ ਲਿਆ, ਸੋਹਣਾ ਹਰਗੋਬਿੰਦਪੁਰਾ ਨਾਂ ਰੱਖ ਲਿਆ।
ਸੁਣ ਜ਼ੁਲਮੀ ਕੀ, ਸੁਣ ਜ਼ੁਲਮੀ ਕੋ ਸਾਹੋ ਰਸਾਇਓ,
ਇਹ ਪੁੱਠੀ ਸਿੱਖਿਆ ਦਿੱਤੀ ਹੈ ਨਾ ਖਾਲਸਾ ਜੀ, ਇਸ ਨੇ ਚੱਕਿਆ ਬਾਦਸ਼ਾਹ ਨੂੰ, ਬਾਦਸ਼ਾਹ ਦੇ ਕੰਨ ਵੱਡੇ ਹੁੰਦੇ ਨੇ, ਇਸ ਕਰਕੇ ਬਾਦਸ਼ਾਹ ਬੜਾ ਗੁੱਸੇ ਹੋਇਆ।
ਰਾਵਣ ਪ੍ਰਤ ਹੁਕਮ ਅਲਾਇਓ,
ਆਪਣੇ ਸੂਬਿਆਂ ਨੂੰ ਅਹਿਲਕਾਰਾਂ ਨੂੰ ਹੁਕਮ ਦੇ ਦਿੱਤਾ, ਜਦੇ ਹੀ
20,000 ਬਾਹਨੀ ਜਾਵੇ,
ਕਹਿੰਦੇ ਛੇਤੀ ਕਰੋ 20,000 ਫੌਜ ਚੜਾ ਦਿਓ ਛੇਵੇਂ ਪਾਤਸ਼ਾਹ ਤੇ।
ਗੁਰੂ ਪਕੜ ਮੋਹੇ ਟਿਕ ਲਿਆਵੇ,
ਗੁਰੂ ਸਾਹਿਬ ਨੂੰ ਪਕੜ ਕੇ ਮੇਰੇ ਪਾਸ ਹਾਜ਼ਰ ਕਰੋ। ਸ਼ਾਹਜਹਾਨ ਕਹਿੰਦਾ,
ਬਾਜ ਹੇਤ ਮੈਂ ਕੀਨ ਸਟਾਰੋ,
ਮੈਂ ਜਦੋਂ ਮੇਰਾ ਬਾਜ ਲੈ ਗਏ ਸੀ ਨਾ ਗੁਰੂ ਕੇ ਸ਼ਿਕਾਰੀ ਮੀਰ ਸ਼ਕੀਰ ਸ਼ਿਕਾਰੀ, ਜਦੋਂ ਅੰਮ੍ਰਿਤਸਰ ਅਸੀਂ ਖੇਡਿਆ ਲਾਹੌਰ ਤੋਂ ਸ਼ਿਕਾਰ ਖੇਡਦੇ ਆਏ ਸੀ ਅੱਧ ਤੱਕ, ਉਦੋਂ ਮੈਂ ਟਾਲਾ ਕਰ ਗਿਆ ਵੀ ਚਲੋ ਗੁਰੂ ਕਹਿਆ ਨੇ ਜੇ ਬਾਜ ਲੈ ਲਿਆ ਕੋਈ ਗੱਲ ਨੀ,
ਪੁਰਲਰ ਮੁਗਲ ਸਖਾਂ ਰਨ ਮਾਰੋ,
ਫੇਰ ਵੀ ਮੇਰਾ ਸੂਬਾ ਚੜਿਆ ਸੀ, ਮੁਗਲ ਸਖਾਂ 7,000 ਫੌਜ ਲੈ ਕੇ ਉਹ ਸਾਰੇ ਮਾਰਤੇ ਸੀ।
ਜਲੰਧਰ ਸੂਬਾ ਬਰਿਆਮ,
ਆ ਬੜਾ ਭਾਰੀ ਸੂਰਮਾ ਸਨੱਦ ਵੱਧ ਜਲੰਧਰ ਦਾ ਸੂਬਾ ਸੀ, ਮੇਰੇ ਅਧੀਨ ਹੁਕਮ ਕਰਦਾ ਅਬਦੁਲ ਖਾਨ,
ਸੈਨਾ ਸਹਿਤ ਪਠਿਓ ਜਮ ਤਮ,
ਇਹ ਵੀ ਹੁਣ 15,000 ਫੌਜ ਦੇ ਸਮੇਤ ਮਾਰ ਦਿੱਤਾ।
ਔਰ ਦੇਸ਼ ਮੈਂ ਪਾਏ ਫਤੂਰ,
ਹੁਣ ਹੋਰ ਵੀ ਜੰਗ ਕਰਨ ਨੂੰ ਤਿਆਰ ਰਹਿੰਦੇ ਨੇ, ਥਾਂ ਥਾਂ ਤੇ ਬਗਾਵਤ ਖੜੀ ਕਰਨਗੇ, ਤਾਂ ਗੜਬੜ ਕਰ ਦੇਣਗੇ ਮੇਰੇ ਦੇਸ਼ ਵਿੱਚ ਛੇਵੇਂ ਪਾਤਸ਼ਾਹ। ਗੁਰੂ ਸਾਹਿਬ ਦੇ ਦਿਲੇ ਤੋਂ ਡਰ ਦੂਰ ਹੋ ਗਿਆ, ਉਹ ਨਹੀਂ ਪਤਾ ਨਿਰਭੈ ਸਰੂਪ ਆਪ ਹੀ ਨੇ, ਇਹਦੇ ਮਨ ਚ ਵੀ ਇਹ ਤੋਂ ਡਰਨ ਛੇਵੇਂ ਪਾਤਸ਼ਾਹ।
ਇਤਨੇ ਮੈਂ ਵਜ਼ੀਰ ਖਾਂ ਆਇਓ,
ਜਦ ਨੂੰ ਖਾਲਸਾ ਜੀ ਵਜ਼ੀਰ ਖਾਂ ਆ ਗਿਆ ਕਚਹਿਰੀ ਵਿੱਚ,
ਲਿਖਿਓ ਕਰ ਜੋਰ ਅਲਾਇਓ,
ਵਜ਼ੀਰ ਬੜੇ ਸਿਆਣੇ ਹੁੰਦੇ ਨੇ, ਬਾਦਸ਼ਾਹ ਦਾ ਮੱਥਾ ਦੇਖ ਕੇ ਪਰਖ ਲੈਂਦੇ ਨੇ ਵੀ ਹੁਣ ਇਹ ਕਿਹੜੇ ਤੌਰ ਚ ਬੈਠਾ ਹੈ। ਵਜ਼ੀਰ ਖਾਨ ਸਤ ਜੀ ਜਹਾਂਗੀਰ ਦੇ ਟਾਈਮ ਦਾ ਪੁਰਾਣਾ ਵਜ਼ੀਰ ਸੀ, ਜਦ ਦੇਖਿਆ ਸ਼ਾਹਜਹਾਨ ਦੇ ਮੁਖ ਵੱਲ ਕਿ ਤਾਂ ਗੁੱਸੇ ਦੇ ਸਹਿਤ ਬੈਠਾ ਹੈ।
ਪਰਤਮ ਸੁਣੀ ਮੈਂ ਇਹ ਵਿਦ ਸਾਰੀ,
ਬਾਦਸ਼ਾਹ ਨੂੰ ਸਤ ਸੰਗਤ ਜੀ ਜਹਾਂ ਇਹ ਕਹਿਣ ਲੱਗਾ ਵਜ਼ੀਰ ਖਾਂ, ਹੇ ਬਾਦਸ਼ਾਹ ਸਲਾਮਤ, ਇਹ ਜਿਹੜੀ ਸਾਖੀ ਆ ਪ੍ਰਸੰਗ ਆ ਮੈਂ ਸਾਰਾ ਸੁਣ ਲਿਆ ਪਹਿਲਾਂ,
ਅਬ ਰਾਵਰ ਟਿਕ ਕਰੋ ਉਚਾਰੀ,
ਹੁਣ ਮੈਂ ਤੁਹਾਡੇ ਕੋਲੇ ਉਚਾਰਦਾ ਹੈ ਬਾਦਸ਼ਾਹ। ਵਜ਼ੀਰ ਖਾਂ ਕਹਿੰਦਾ,
ਸਤਿਗੁਰ ਪੀਰ ਰੂਪ ਉਪਕਾਰੀ,
ਤੁਹਾਨੂੰ ਪਤਾ ਸਤਿਗੁਰੂ ਜੀ ਕੌਣ ਨੇ, ਸਤਿਗੁਰੂ ਜੀ ਪੀਰਾਂ ਦੇ ਪੀਰ ਨੇ, ਪਰ ਉਪਕਾਰੀ ਹਨ, ਜ਼ੁਲਮ ਨਹੀਂ ਕਰਦੇ ਕਦੇ ਵੀ,
ਪਰ ਕਰੁਣਾ ਦ੍ਰਿਸ਼ਟ ਨਿਹਾਰੀ,
ਉਹ ਤਾਂ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਨਾਲ ਦੇਖਦੇ ਨੇ,
ਹਿੰਦੂ ਤੁਰਕ ਏਕ ਸਮਝਾਨੇ,
ਉਹਨਾਂ ਨੂੰ ਮਨ ਵਿੱਚ ਕੋਈ ਵਿਤਕਰਾ ਨਹੀਂ, ਦੁਆਇਤ ਨਹੀਂ, ਹਿੰਦੂ ਤੇ ਤੁਰਕ ਨੂੰ ਸਾਰਿਆਂ ਨੂੰ ਇੱਕੋ ਜਿਹੇ ਸਮਝਦੇ ਨੇ,
ਸਭਿਆਂ ਕੋ ਉਪਦੇਸ਼ ਬਖਾਨੇ,
ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦੇ ਨੇ।
ਅਲਪ ਗ੍ਰਾਮ ਤੇ ਸਥਾਨ ਨਿਹਾਰਿਓ,
ਉੱਥੇ ਛੋਟਾ ਜਿਹਾ ਪਿੰਡ ਸੀ ਰਹੇਲਾ ਜਿਹੜਾ ਦੇਖਿਆ ਮਹਾਰਾਜ ਨੇ,
ਡੇਰਾ ਕੇਤਕ ਦਿਵਸ ਉਤਾਰਿਓ,
ਕਿਤਨੇ ਕ ਦਿਨ ਵਰਖਾ ਰੁੱਤ ਕਰਕੇ ਉੱਚੇ ਥਾਂ ਘੋੜੇ ਬੰਨਣੇ ਸੀ ਚਿੱਕੜ ਤੋਂ ਬਚਣ ਵਾਸਤੇ, ਕੁਝ ਦਿਨ ਡੇਰਾ ਰੱਖਿਆ,
ਤਾਂ ਤੁਰਕ ਮਿਲੇ ਆਣ ਉਚਾਰੇ,
ਉੱਥੇ ਆ ਕੇ ਬਹੁਤ ਸਾਰੇ ਮੁਸਲਮਾਨਾਂ ਨੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ,
ਅਰੇ ਨਵਾਜ ਨ ਥਾਨ ਹਮਾਰੇ,
ਹੇ ਮਹਾਰਾਜ ਤੁਸੀਂ ਹਿੰਦ ਵਾਸੀਆਂ ਦੇ ਗੁਰੂ ਹੋ, ਸਾਡੇ ਪੀਰ ਹੋ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਇੱਥੇ ਸਾਨੂੰ ਨਵਾਜ ਪੜ੍ਹਨ ਨੂੰ ਨਹੀਂ ਕੋਈ ਥਾਂ ਹੈ। ਇਹ ਸਤਸੰਗਤ ਜੀ ਬਚਨ ਬੜੇ ਸੋਹਣੇ ਕਹੇ ਨੇ ਵਜ਼ੀਰ ਖਾਨ ਨੇ ਕਿ ਉਹਨਾਂ ਨੂੰ ਮਸੀਤ ਬਣਾ ਕੇ ਦਿੱਤੀ ਹੈ ਮਹਾਰਾਜ ਜੀ ਨੇ, ਇਸ ਤਰ੍ਹਾਂ ਦੀ ਬਚਨ ਕਹੇ ਪੁਸ਼ਟੀ ਦੇ।
ਸੁਣ ਗੋ ਤਿੰਨ ਦੀਨਨ ਕੀ ਬਾਣੀ,
ਹੇ ਬਾਦਸ਼ਾਹ ਸਲਾਮਤ, ਉਹਨਾਂ ਗਰੀਬ ਮੁਸਲਮਾਨਾਂ ਦੀ ਬੇਨਤੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਮਸੀਤ ਚਨਾਵਨ ਠਾਣੀ,
ਉੱਥੇ ਮਸੀਤ ਬਣਾਈ ਹੈ। ਆਪਾਂ ਸਤਸੰਗ ਜੀ ਪਹਿਲਾਂ ਕਥਾ ਜੀ ਵਿਚਾਰ ਚੁੱਕੇ ਹਾਂ, ਜਿਸ ਵੇਲੇ ਨਗਰ ਵਸਾਇਆ ਹੈ ਇਹ ਘੇਰੜ ਪਾਪੀ ਦੇ, ਸਤਸੰਗ ਜੀ ਘਰ ਦੀਆਂ ਜੜਾਂ ਪੱਟਤੀਆਂ ਸੀ ਮਹਾਰਾਜ, ਕਹਿੰਦੇ ਫੇਰ ਨਾ ਇੱਥੇ ਘਰ ਬਣੇ, ਇਹ ਪਾਪੀ ਹੈ, ਇਹਦੇ ਕਾਰਨ ਕਰਕੇ ਹੀ ਇੰਨਾ ਨੁਕਸਾਨ ਹੋਇਆ ਹੈ। ਕਹਿਣ ਲੱਗੇ ਜੀ ਕਿਵੇਂ ਕਰੀਏ, ਕਹਿੰਦੇ ਉਹਦੇ ਥਾਂ ਦੇ ਉੱਤੇ ਮਸੀਤ ਬਣਾ ਦਿਓ, ਜੇ ਨਾ ਮਸੀਤ ਬਣਾਈ ਹੋ ਸਕਦਾ ਆਪਾਂ ਚਲੇ ਜਾਣਾ, ਉਹਦੇ ਸਰੀਕੇ ਵਾਲੇ ਅੰਗ ਸੰਗ ਜਿਹੜੇ ਇਕੱਠੇ ਹੋ ਕੇ ਫੇਰ ਕਬਜ਼ਾ ਕਰ ਲੈਣਗੇ ਧਰਤੀ 'ਤੇ, ਮਸੀਤ ਬਣਾ ਦਿਓ, ਤੁਰਕ ਮਸੀਤ ਨਹੀਂ ਢਾਉਣਗੇ, ਕਬਜ਼ਾ ਮੁਸਲਮਾਨਾਂ ਦਾ ਰੂਹ ਫਿਰ ਘੇੜ ਦੀ ਧਰਤੀ ਨਾ ਰਹੇਗੀ ਫਿਰ ਮੁੜ ਕੇ। ਇਹ ਨੀਤੀ ਮੰਨ ਕੇ ਸਤਸੰਗਤ ਜੀ ਮਹਾਰਾਜ ਜੀ ਨੇ ਮਸੀਤ ਬਣਾਤੀ ਸੀ। ਲੇਕਿਨ ਅੱਜ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ, ਇਹਦੀ ਕ੍ਰੋਧ ਦੀ ਨਿਵਰਤੀ ਕਰਨ ਵਾਸਤੇ ਵਜ਼ੀਰ ਖਾਂ ਵਿਚਾਰਾ ਧੰਨ ਹੈ, ਕਹਿਣ ਲੱਗਾ ਹੇ ਬਾਦਸ਼ਾਹ, ਮੁਸਲਮਾਨ ਗਰੀਬ ਗਏ ਸੀ ਮਹਾਰਾਜ ਦੇ ਕੋਲੇ, ਕਹਿੰਦੇ ਜੀ ਅਸੀਂ ਨਵਾਜ਼ ਕਿੱਥੇ ਪੜ੍ਹਿਆ ਕਰੀਏ, ਸਾਡੇ ਕੋਲ ਕੋਈ ਮਸਜਿਦ ਵਗੈਰਾ ਨਹੀਂ ਹੈ। ਛੇਵੇਂ ਪਾਤਸ਼ਾਹ ਨੇ ਮੁਸਲਮਾਨਾਂ ਵਾਸਤੇ ਆਪ ਮਸੀਤ ਬਣਾਈ ਹੈ।
ਪੱਖੀ ਘੇਰੜ ਪਇਓ,
ਜਿਹੜਾ ਘੇਰੜ ਸੀ ਉਹ ਹਿੰਦੂਆਂ ਦਾ ਪੱਖੀ ਸੀ।
ਗੁਰ ਕੋ ਗਾਲ ਨਕਾਰਤ ਪਇਓ,
ਉਹ ਗੁਰੂ ਸਾਹਿਬ ਨੂੰ ਗਾਲਾਂ ਕੱਢਦਾ ਸੀ ਕਿ ਮਸੀਤ ਨਾ ਬਣਾਓ।
ਕੋ ਪਟ ਕਰ ਕੇ ਸਥਾਨਾ,
ਹਾਂਜੀ
ਸੁਤ ਕੋ ਪਟ ਕਰ ਕੇ ਸਥਾਨਾ,
ਉਸ ਘੇਰੜ ਨੇ ਆਪਣੇ ਪੁੱਤਰ ਨੂੰ ਭੇਜ ਕੇ ਜਲੰਧਰ
ਕਰਿਓ ਚੜਾਵਣ ਅਬਦੁਲ ਖਾਨਾ,
ਅਬਦੁਲ ਖਾਨ ਨੂੰ ਚੜਾ ਦਿੱਤਾ ਮਹਾਰਾਜ ਦੇ ਉੱਤੇ।
ਜਾਏ ਲੜਿਓ ਤੇ ਬਿਨਾ ਵਿਚਾਰੇ,
ਬਿਨਾ ਵਿਚਾਰ ਤੋਂ ਹੀ ਅਬਦੁਲ ਖਾਨ ਸੂਬਾ ਜਾ ਲੜਿਆ।
ਕਰਿਓ ਚੜਾਵਣ ਅਬਦੁਲ ਖਾਨਾ,
ਇਹ ਅਬਦੁਲ ਖਾਨ ਜਿਸ ਵੇਲੇ ਚੜਾਇਆ,
ਜਾਏ ਲੜਿਓ ਤੇ ਬਿਨਾ ਵਿਚਾਰੇ,
ਕੋਈ ਵਿਚਾਰ ਨਾ ਕੀਤੀ ਲੜਨ ਵੇਲੇ ਅਬਦੁਲ ਖਾਨ ਨੇ,
ਅਤੇ ਸ਼ਬਦ ਦਾ ਚਤਰ ਹਜ਼ਾਰੇ,
ਬਿਨਾ ਸਮਝ ਤੋਂ 14,000 ਫੌਜ ਮਾਰੀ ਗਈ, ਕੋ ਨੁਕਸਾਨ ਹੋ ਗਿਆ, ਲਾਭ ਕੱਖ ਨੀ ਹੋਇਆ।
ਉਹ ਮਹਿਮ ਕਰ ਇਹਨੂੰ ਮਰਾਏ,
ਇਹਨਾਂ ਨੂੰ ਪੁੱਛੋ ਬਲੀ ਖਾਨ ਨੂੰ, ਹੇ ਬਾਦਸ਼ਾਹ, ਵਜ਼ੀਰ ਖਾਂ ਵਜ਼ੀਰ ਕਹਿੰਦਾ ਵੀ ਕਿਹੜੀ ਉੱਥੇ ਮਹਿਮ ਸੀ, ਮਹਾਰਾਜ ਕੀ ਤੁਹਾਡਾ ਕਬਜ਼ਾ ਕਰਦੇ ਸੀ ਕਿਸੇ ਥਾਂ ਦੇ ਉੱਤੇ,
ਹਜ਼ਰਤ ਕੇ ਕੁਛ ਕਾਮ ਨਾ ਆਏ।
ਹੇ ਬਾਦਸ਼ਾਹ, ਇਹੋ ਜਿਹੇ ਸੋਹਣੇ ਸੂਰਮੇ ਐਵੇਂ ਗਾਲ ਕੇ ਰੱਖ ਲਏ ਇਹਨਾਂ ਨੇ 14,000, ਤੁਹਾਡੇ ਕਿਸੇ ਕੰਮ ਹੀ ਨਾ ਆਏ, ਤਨਖਾਹਾਂ ਗੌਰਮੈਂਟ ਦਿੰਦੀ ਰਹੇਗੀ।
ਇੱਕ ਮਸੀਤ ਕੇ ਹੇਤ ਪਧਾਰਨ,
ਇੱਕ ਮਸੀਤ ਢਾਉਣ ਵਾਸਤੇ ਚੜੇ ਇਹ,
ਕਰਿਓ ਉਪੱਧਰ ਲਸ਼ਕਰ ਗਾਲਣ,
ਇਹੋ ਜਿਹਾ ਉਪੱਧਰ ਕੀਤਾ ਲਸ਼ਕਰ ਆਪਦੀ ਫੌਜ ਸਾਰੀ ਗਾਲ ਲਈ।
ਇਹ ਹਜ਼ਰਤ ਮਰਜ਼ੀ ਐਮ ਹੋਏ,
ਹੇ ਬਾਦਸ਼ਾਹ, ਜੇ ਤੇਰੀ ਮਸੀਤ ਢਾਉਣ ਦੀ ਮਰਜ਼ੀ ਹੈ ਤਾਂ ਮੈਂ ਹੀ ਢਾਇਆ। ਉਹਨਾਂ ਵਜ਼ੀਰ ਖਾਂ ਕਹਿੰਦਾ
ਨਹੀਂ, ਮਸੀਤ ਰੱਖ ਨਹੀਂ ਸੋਏ,
ਜੇ ਤੁਸੀਂ ਸ਼ਾਹਜਹਾਨ ਨੂੰ ਕਹਿਣ ਲੱਗਾ ਨਹੀਂ ਮਸੀਤ ਰੱਖਣੀ,
ਤੋ ਮੌਕੋ ਅਬ ਆਇਸ ਦੇ ਹੋ,
ਤਾਂ ਮੈਨੂੰ ਆਗਿਆ ਦੇ ਦਿਓ,
ਮੈਂ ਇੱਕ ਜਾਏ ਕਰੋਂ ਤਿਸ ਥੇ,
ਮੈਂ ਕੱਲਾ ਹੀ ਢਾਇਆ ਉਹਨਾਂ ਮਸੀਤ,
ਕੋ ਚਾਹੀਏ ਦਈ ਸਜਾਏ,
ਇਹਨੂੰ ਬਲੀ ਖਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਫਰਿਆਦ ਕਰਦਾ ਤੁਹਾਡੇ ਕੋਲੇ ਅਬਦੁਲ ਖਾਂ ਦਾ ਪੁੱਤ,
ਪਰ ਉਹ ਦੂਰ ਮੁੱਖ ਲਵੇ ਨਾ ਆਏ,
ਇਹਨੂੰ ਦੂਰ ਕਰ ਦਿਓ ਤੁਹਾਡੇ ਮੱਥੇ ਨਾ ਲੱਗੇ,
ਪਰਖਦ ਆਏ ਤਰਾਰ ਉਠਾਈ।
ਦੇਖੋ ਖੁਦਾ ਦਾ ਘਰ ਬਣਿਆ ਹੋਇਆ ਮਸੀਤ, ਉਹਦੇ ਪਿੱਛੇ ਝਗੜਾ ਕਰਦੇ ਨੇ ਛੇਵੇਂ ਪਾਤਸ਼ਾਹ ਨਾਲ,
ਨਾਹਕ ਸੈਨ ਇਤੀ ਮਰਵਾਈ,
ਐਵੇਂ ਬੇਫਾਇਦਾ ਫੌਜ ਮਰਵਾ ਲਈ ਇੰਨੀ ਲੜਕੇ,
ਹੁਣ ਤਸਾ ਔਰ ਮੈਂ ਹਰ ਖਾਇਓ।
ਬਾਦਸ਼ਾਹ ਸੁਣ ਕੇ ਹੈਰਾਨ ਹੋ ਗਿਆ, ਬੜਾ ਖੁਸ਼ ਹੋਇਆ, ਕਹਿੰਦਾ ਤਾਂ ਗੱਲ ਹੀ ਹੋਰ ਨਿਕਲੀ ਹੈ। ਇਹ ਕੁਝ ਹੋਰ ਕਹਿੰਦਾ ਸੀਗਾ ਬਲੀ ਖਾਂ ਕਿ ਮੇਰਾ ਪਿਓ ਮਾਰਤਾ, ਮੇਰੇ ਭਰਾ ਮਾਰਤੇ, ਵਜ਼ੀਰ ਖਾਂ ਦਾ ਬੜਾ ਪ੍ਰਭਾਵ ਪਿਆ ਸਤਸੰਗ ਜੀ, ਫਿਰ ਵੀ ਗੁਰੂ ਕਾ ਸਿੱਖ ਮਰੀਦ ਖਵਾਉਂਦਾ ਸੀ ਕਿ ਮਸੀਤ ਕਿਉਂ ਟਹਾਉਣੀ ਹੈ, ਜੇ ਛੇਵੇਂ ਪਾਤਸ਼ਾਹ ਨੇ ਮਸੀਤ ਬਣਾਈ ਹੈ ਫਿਰ ਤਾਂ ਮੈਂ ਬਹੁਤ ਖੁਸ਼ ਹਾਂ।
ਗੁਰ ਖੁਦਾਏ ਕੋ ਧਾਮ ਬਣਾਇਓ,
ਕਹਿਣ ਲੱਗੇ ਗੁਰੂ ਸਾਹਿਬ ਨੇ ਖੁਦਾ ਦਾ ਘਰ ਬਣਾਇਆ,
ਸ੍ਰੀ ਨਾਨਕ ਤੇ ਆਦਿਕ ਸਾਰੇ,
ਫਿਰ ਲੱਗਾ ਸਿਫਤ ਕਰਨ, ਕਹਿੰਦਾ ਗੁਰੂ ਨਾਨਕ ਦੇਵ ਤੋਂ ਲੈ ਕੇ ਜਿੰਨੇ ਗੁਰੂ ਹੋਏ,
ਹਿੰਦ ਤੁਰਕ ਕੋ ਭੇਦ ਨਿਵਾਰੇ,
ਉਹਨਾਂ ਦੇ ਮਨਾਂ ਵਿੱਚ ਕੋਈ ਫਰਕ ਨਹੀਂ ਸੀ, ਹਿੰਦੂ ਤੇ ਤੁਰਕ ਨੂੰ ਇੱਕੋ ਜਿਹਾ ਸਮਝਦੇ ਸੀ।
ਬਲੀ ਖਾਨ ਕੋ ਵੈਰ ਕਢਾਇਓ,
ਜਦੋਂ ਹੀ ਨਰਾਦਰ ਹੋਣ ਲੱਗ ਗਿਆ ਧੱਕੇ ਮਾਰ ਕੇ ਬਲੀ ਖਾਂ ਬਾਹਰ ਕੱਢਤਾ,
ਮਨ ਸਭ ਛੀਨ ਲੀਨ ਗਏਵਾਇਓ,
ਇਹਦੀ ਜਿਹੜੀ ਪਦਵੀ ਸੀ ਜਲੰਧਰ ਦੇ ਸਤਸੰਗ ਜੀ ਸੂਬਾ ਬਣ ਬੈਠਾ ਸੀ ਪਿਓ ਦੇ ਥਾਂ, ਉਹ ਵੀ ਖੋਲੀ,
ਦਿਓ ਦੰਡ ਧਨ ਲਿਓ ਕਨੇਰਾ,
ਇਹਨੂੰ ਦੰਡ ਜੁਰਮਾਨਾ ਲਾਇਆ ਬਾਦਸ਼ਾਹ ਸ਼ਾਹਜਹਾਨ ਨੇ ਇਹਦੇ ਕੋਲੋਂ ਧਨ ਲਿਆ।
ਬਸਮਤ ਲੋਕ ਹੇਰ ਤਸਬੇਰਾ,
ਜਲੰਧਰ ਜੀ ਲੋਕ ਦੇਖ ਕੇ ਹੈਰਾਨ ਹੋ ਗਏ,
ਇਸ ਬਤਾਏ ਕਰ ਸ਼ਾਹੇ ਸੁਧਾਰਾ,
ਕਿਉ ਖਾਲਸਾ ਜੀ ਰਾਤ ਬਤੀਤ ਕਰਕੇ ਲਾਹੌਰ ਨੂੰ ਚਲਿਆ ਗਿਆ ਸ਼ਾਹਜਹਾਨ,
ਪੁਰੀ ਮਜਾਰਾ,
ਲਾਹੌਰ ਵਿੱਚ ਜਾ ਰਿਹਾ,
ਗੁਰ ਕੇ ਗੁਣ ਮਨ ਆਲੇ ਸੋਏ,
ਗੁਰੂ ਸਾਹਿਬ ਦੇ ਗੁਣਾਂ ਨੂੰ ਹੁਣ ਚੇਤੇ ਕਰਦਾ ਵੀ ਮੈਂ ਤਾਂ ਬੜੀ ਗਲਤੀ ਕੀਤੀ, ਐਵੇਂ ਜੰਗ ਲੜਦਾ ਰਿਹਾ, ਗੁਰੂ ਸਾਹਿਬ ਤਾਂ ਮਸੀਤ ਵੀ ਬਣਾ ਕੇ ਆਏ ਨੇ,
ਚੁਗਲੀ ਉਗਲਤ ਕਬੂ ਨਾ ਕੋਏ,
ਅੱਗੇ ਵਾਸਤੇ ਕੋਈ ਚੁਗਲੀ ਨੀ ਕਚਹਿਰੀ ਚ ਕੋਈ ਉਗਲਦਾ ਹੈ ਕਿ ਬਾਦਸ਼ਾਹ ਨੇ ਮੰਨਣਾ ਨਹੀਂ,
ਸ੍ਰੀ ਸਤਿਗੁਰ ਕਰ ਵਿਆਹ ਕੋ,
ਕਿਉਂ ਖਾਲਸਾ ਜੀ ਇੱਧਰ ਤਾਂ ਬਾਦਸ਼ਾਹ ਵੀ ਠੰਡਾ ਹੋ ਗਿਆ, ਕੋਈ ਉਧਰਲਾ ਖਤਰਾ ਨੀ ਰਿਹਾ, ਇੱਧਰ ਸੂਰਜਮੱਲ ਦਾ ਵਿਆਹ ਕਰਕੇ ਸਤਿਗੁਰੂ ਜੀ
ਜੇਕਰ ਪੁੱਤਰਨ ਸੰਗ,
ਆਪ ਜੀ ਸ਼ਿਕਾਰ ਚੜ੍ਹਦੇ ਨੇ ਕਦੇ ਕਦੇ ਚੌਹਾਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ,
ਅਖੇਰ ਕੇ ਤਿਆਰ ਹੋਇਆ,
ਇੱਕ ਦਿਨ ਸ਼ਿਕਾਰ ਨੂੰ ਚੜ੍ਹੇ ਨੇ ਖਾਲਸਾ ਜੀ,
ਸਾਹਮਣੇ ਚੜ੍ਹੇ ਤਰੰਗ,
ਘੋੜਿਆਂ ਤੇ ਗੁਰਸਿੱਖ ਸੂਰਮੇ ਨਾਲ ਨੇ ਚਾਰੇ ਸਾਹਿਬਜ਼ਾਦੇ ਅਟੱਲ ਰਾਏ, ਤਾਂ ਸਮਾ ਚੁੱਕਿਆ ਸਤਿਸੰਗਤ ਜੀ, ਇਸ ਤਰ੍ਹਾਂ ਬਾਬਾ ਗੁਰਦੁੱਤਾ ਜੀ ਨਾਲ ਹਨ, ਕਿਉਂ ਵਿਆਹ ਹੋਇਆ ਹੈ ਹੁਣੇ ਹੀ, ਹਲੇ ਕਰਤਾਰਪੁਰ ਅੰਮ੍ਰਿਤਸਰ ਗਏ ਹੋਏ ਨੇ ਮੇਲ ਦੇ ਵਿੱਚ। ਬਾਬਾ ਗੁਰਦੁੱਤਾ ਜੀ, ਸੂਰਜਮੱਲ ਜੀ, ਅਣੀ ਰਾਏ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ, ਚਾਰੇ ਸਾਹਿਬਜ਼ਾਦੇ ਨਾਲ ਹਨ।
ਚੌਪਈ ਅਲਪ ਸੈਨ ਲੈ ਸੰਗ ਸਧਾਰੇ,
ਥੋੜੀ ਜੀ ਫੌਜ ਵੀ ਨਾਲ ਲੈ ਕੇ ਚੱਲੇ।
ਚਾਰੋਂ ਪੁੱਤਰ ਹੈਨ ਅਸਵਾਰੇ,
ਚਾਰੇ ਪੁੱਤਰ ਵੀ ਸਾਹਿਬਜ਼ਾਦੇ ਘੋੜਿਆਂ ਤੇ ਸਵਾਰ ਨੇ।
ਸ੍ਰੀ ਅੰਮ੍ਰਿਤਸਰ ਕੋ ਤਵ ਸ਼ੋਰ,
ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ
ਗਮਨੇ ਪ੍ਰਭੂ ਕਿਰਨ ਕੀ ਓਰ,
ਪਹਾੜਾਂ ਵੱਲ ਨੂੰ ਚੱਲੇ ਨੇ। ਖਾਲਸਾ ਜੀ, ਗਰਮੀ ਦੀ ਰੁੱਤ ਵਿੱਚ ਕੀ ਸੋਹਣਾ ਮੌਸਮ ਹੁੰਦਾ, ਜਦੋਂ ਵਰਖਾ ਹੁੰਦੀ ਹੈ, ਹਰ ਕੋਈ ਪਹਾੜਾਂ ਵੱਲ ਨੂੰ ਜਾਣਾ ਚਾਹੁੰਦਾ।
ਮਨ ਪਾਪ ਸੋ ਕਰਤ ਖੇਰਾ,
ਮਨ ਭਾਉਂਦੀ ਸ਼ਿਕਾਰ ਖੇਡੀ,
ਨਿਸ਼ਾ ਪਰੀ ਕਰ ਬਾਹਰ ਡੇਰਾ,
ਰਾਤ ਪੈ ਗਈ ਅੰਮ੍ਰਿਤਸਰ ਨੂੰ ਵਾਪਸ ਨੀ ਮੁੜੇ, ਬਾਹਰੇ ਹੀ ਆਸਣ ਲਾਏ,
ਖਾਣ ਪਾਣ ਕਰਕੇ ਸੁਪਤਾਏ,
ਛਕ ਛਕਾ ਕਰਕੇ ਬਾਹਰ ਹੀ ਤੰਬੂ ਲਾ ਕੇ ਸੁੱਤੇ।
ਉਤਰਨ ਜੋਤ ਜੇ ਨਰਸਮਦਾਏ,
ਜਿੰਨੇ ਮਹਾਰਾਜ ਦੇ ਨਾਲ ਸੂਰਮੇ ਹਨ ਉਹ ਵੀ ਸਤਸੰਗ ਜੀ ਬਿਸਰਾਮ ਕੀਤਾ, ਸਾਹਿਬਜ਼ਾਦੇ ਵੀ ਨਾਲ ਹਨ।
ਪ੍ਰਭਾਤ ਜਾਗ ਕਰ ਚਰੇ,
ਜੰਗਲ ਚ ਰਾਤ ਰਹੇ, ਜਦੋਂ ਸਵੇਰ ਹੋਈ ਫੇਰ ਜਾਗ ਕੇ
ਸੋਚ ਸਨਾਨ ਸਮੂਹਨ ਕਰੇ,
ਸਾਰਿਆਂ ਨੇ ਸੋਹਣੇ ਸਤ ਸੰਗਤ ਜੀ ਚਸ਼ਮਿਆਂ ਦੇ ਉੱਤੇ ਇਸ਼ਨਾਨ ਕੀਤੇ।
ਦੇਸ਼ ਮਨੋਰਥ ਪਰਬਤ ਕਾਛੇ,
ਪਰਬਤ ਦੀ ਸਤ ਜੀ ਕਾਛੜ ਕੰਢੀ ਦਾ ਇਲਾਕਾ, ਜਿਵੇਂ ਆਪਾਂ ਨਾਲ ਨਾਲ ਕਹਿੰਦੇ ਹਨ, ਜਿੱਥੋਂ ਬੜੇ ਹਰਿਆਵਲਤਾ ਦੇ ਸਹਿਤ ਬਿਰਛ ਨਦੀਆਂ ਸਤਸੰਗ ਜੀ ਥੱਲੇ ਨੂੰ ਉਤਰਦੀਆਂ ਨੇ, ਉਹ ਕਾਛੜ ਚਾਪ ਸਤਸੰਗ ਜੀ ਆਏ।
ਨਿਹਾਰਨ ਸਤਗੁਰ ਬਾਂਛੇ,
ਸਾਰੇ ਉਸ ਇਲਾਕੇ ਨੂੰ ਮਹਾਰਾਜ ਦੇਖਣਾ ਚਾਹੁੰਦੇ ਨੇ।
ਸੁਣਿਓ ਪ੍ਰਥਮ ਹੀ ਤਿਸ ਦਿਸ ਮਾਹੀ,
ਪਹਿਲਾਂ ਸੁਣਿਆ ਸੀ ਛੇਵੇਂ ਪਾਤਸ਼ਾਹ ਨੇ ਕਿ ਉਸ ਤਰਫ
ਸ੍ਰੀ ਨਾਨਕ ਨੰਦਨ ਰਹਿ,
ਬਾਰਸ ਨਗਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਸ੍ਰੀ ਚੰਦ ਜੀ ਰਹਿੰਦੇ ਨੇ, ਜਿਨ੍ਹਾਂ ਦੀ ਸਤਸੰਗ 113 ਸਾਲ ਦੀ ਆਜੂ ਹੋਈ ਹੈ, 100 ਸਾਲ ਦੇ ਕਰੀਬ ਉਮਰ ਸੀ ਜੋ ਛੇਵੇਂ ਪਾਤਸ਼ਾਹ ਗਏ।
ਸ੍ਰੀ ਚੰਦ ਜਿਨ ਬੈਸ ਬਲੰਦਨ,
ਸ੍ਰੀ ਚੰਦ ਜੀ ਦੀ ਉਮਰ ਬਹੁਤ ਵੱਡੀ,
ਯੋਗ ਬ੍ਰਿਤੀ ਕੋ ਲੀਚ ਆਨੰਦਨ,
ਜਿਹੜੇ ਸਤਸੰਗ ਜੀ ਬਿਰਤੀ ਨੂੰ ਯੋਗਾ ਚਿਤ ਬਿਰਤੀ ਨਿਰੋਧਾ, ਆਪਣੀਆਂ ਬਿਰਤੀਆਂ ਨੂੰ ਪ੍ਰਮਾਣ ਵਰਜੇ ਨਿੰਦਰਾ ਸੰਕਲਪ ਸਿਮਰਤੀ, ਪੰਜੇ ਬਿਰਤੀਆਂ ਨੂੰ ਸਤਸੰਗ ਜੀ ਵਰਜ ਕੇ ਜੋੜ ਕੇ ਬ੍ਰਹਮਾਨੰਦ ਮਾਣਦੇ ਹਨ।
ਹਰਗੋਬਿੰਦ ਚਾਹੋ ਨਿਹਾਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਸੰਗ ਜੀ ਸੋਚਿਆ ਕਿ ਦਰਸ਼ਨ ਕਰੀਏ ਸ੍ਰੀ ਚੰਦ ਦੇ,
ਗਮਨੇ ਤੇ ਸੀ ਦੇਸ਼ ਬਿਹਾਰੇ,
ਉਸੇ ਦੇਸ਼ ਵਿੱਚ ਵਿਚਰਾਂਗੇ ਨਾਲੇ,
ਤਾਰਤ ਗਿਰਾ ਉਚਾਰੀ,
ਇਉਂ ਮਨ ਵਿੱਚ ਸੰਕਲਪ ਕਰਕੇ ਸਵੇਰੇ ਸਤਸੰਗ ਜੀ ਆਪ ਜੀ ਨੇ ਬਚਨ ਕਹੇ,
ਪੂਰਨ ਤਿਆਰੀ ਕਰ ਸਵਾਰੀ,
ਆਪ ਘੋੜੇ ਤੇ ਸਵਾਰੀ ਛੇਤੀ ਕੀਤੀ, ਗੁਰਸਿੱਖ ਸੂਰਮਿਆਂ ਨਾਲ ਹਨ,
ਸੰਤ ਹੁਕਮ ਕੋ ਸਕਲ ਸੰਭਾਲੇ,
ਗੁਰਸਿੱਖ ਸੂਰਮਿਆਂ ਨੇ ਹੁਕਮ ਸੁਣ ਕਰਕੇ ਸਾਰਾ ਸਾਜੋ ਸਮਾਨ ਸਾਂਭਿਆ,
ਜੀਨ ਤਰੰਗਣ ਤਤਸ਼ਨ ਡਾਲੇ,
ਛੇਤੀ ਦੇਣੇ ਘੋਟਿਆਂ ਘੋੜਿਆਂ ਤੇ ਕਾਠੀਆਂ ਪਾਤੀਆਂ,
ਖਾਣ ਪਾਣ ਕਰ ਹਯਨ ਰੋਹੇ,
ਛਕ ਛਕਾ ਕਰਕੇ ਘੋੜਿਆਂ ਤੇ ਸਵਾਰ ਹੋਏ ਖਾਲਸਾ ਜੀ,
ਸੈਨ ਸਹਿਤ ਸੁਤ ਚਾਰੋ ਸੋਏ,
ਫੌਜ ਵੀ ਨਾਲ ਹੈ, ਸਾਹਿਬਜ਼ਾਦੇ ਚਾਰ ਨਾਲ ਹਨ,
ਪਰਬਤ ਕੀ ਕਾਛੜ ਕੋ ਗਏ,
ਪਹਾੜ ਦੀ ਸਤਸੰਗ ਜੀ ਕਾਛੜ ਚ ਨਾਲ ਨਾਲ ਵਿਚਰਨ ਵਾਸਤੇ ਗਏ,
ਕਿਤੇ ਖੇਰਨ ਖੇਲਤ ਪਏ,
ਕਿਤਨਾ ਕੁ ਸ਼ਿਕਾਰ ਵੀ ਖੇਡਿਆ,
ਬੌਰ ਜਾ ਸ੍ਰੀ ਨਾਨਕ ਚੰਦ,
ਫੇਰ ਸਤਸੰਗ ਜੀ ਸ਼ਿਕਾਰ ਖੇਡ ਕੇ ਵਿਚਰਦੇ ਵਿਚਰਦੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਸ੍ਰੀ ਚੰਦ ਸਨ,
ਪਹੁੰਚੇ ਤਹਿ ਸ੍ਰੀ ਹਰਗੋਬਿੰਦ,
ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉੱਥੇ ਪਹੁੰਚੇ,
ਉਤਰ ਤਰੰਗ ਤੇ ਲੈ ਸਤਚਾਰੀ,
ਖਾਲਸਾ ਜੀ ਘੋੜੇ ਤੋਂ ਉਤਰ ਕੇ ਚਾਰੇ ਸਾਹਿਬਜ਼ਾਦੇ ਨਾਲ ਲੈ ਲਏ ਛੇਵੇਂ ਪਾਤਸ਼ਾਹ ਨੇ,
ਸ੍ਰੀ ਚੰਦ ਦਰਸੇ ਤਪ ਧਾਰੀ,
ਬੜੇ ਭਾਰੀ ਸਤਸੰਗ ਜੀ ਤਪ ਨੂੰ ਤਪਾਉਣ ਵਾਲੇ, ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ,
ਚਰਨ ਕਮਲ ਪਰ ਬੰਧਨ ਕੀਨ,
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਨਿਮਰਤਾ, ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਮੰਨ ਕੇ ਬਿਰਧ ਅਵਸਥਾ ਵਾਲੇ ਨੇ, ਆਪ ਜਾ ਕੇ ਮੱਥਾ ਟੇਕਿਆ ਛੇਵੇਂ ਪਾਤਸ਼ਾਹ ਨੇ,
ਹੁਣ ਕਰ ਜੋਰ ਸਮੁਖ ਅਸੀਨ,
ਫਿਰ ਹੱਥ ਜੋੜ ਕੇ ਸਾਹਮਣੇ ਬੈਠ ਗਏ,
ਪਰਮ ਬਿਰਧ ਜੋਗੇਸ਼ਰ ਹੇਰਾ,
ਜੋਗੀਆਂ ਦੇ ਵੀ ਈਸ਼ਰ ਰੂਪ ਹਨ ਖਾਲਸਾ ਜੀ, ਬਹੁਤ ਬਿਰਧ ਅਵਸਥਾ ਬਾਬਾ ਸ੍ਰੀ ਚੰਦ ਜੀ ਦੀ,
ਸ੍ਰੀ ਬਾਬੇ ਸੁਤ ਕਹਿ ਤਿਸ ਬੇਰਾ,
ਉਸ ਬਾਬੇ ਗੁਰੂ ਨਾਨਕ ਦੇਵ ਸਾਹਿਬ ਦੇ ਸਾਹਿਬਜ਼ਾਦੇ ਸ੍ਰੀ ਚੰਦ ਨੇ ਕਿਹਾ,
ਉਹ ਪੁਰਖਾ ਕੇਤਕ ਹੈ ਨੰਦ,
ਕੀ ਬੋਲਦੇ ਨੇ ਸ੍ਰੀ ਚੰਦ ਜੀ, ਹੇ ਪੁਰਖਾ ਕਿਤਨੇ ਸਾਹਿਬਜ਼ਾਦੇ ਨੇ ਤੁਹਾਡੇ, ਇਹ ਬਚਨ ਕੀਤੇ
ਬੋਲੇ ਸ੍ਰੀ ਹਰਗੋਬਿੰਦ।
ਉਸ ਵੇਲੇ ਹਰਗੋਬਿੰਦ ਸਾਹਿਬ ਜੀ ਬੋਲੇ
ਪੰਚ ਹੁਤੇ ਇੱਕ ਪਾ ਪਰ ਲੋਕੇ।
ਹੇ ਬਾਬਾ ਜੀ ਸ੍ਰੀ ਚੰਦ ਜੀ ਪੰਜ ਸਾਹਿਬ ਜਾਦੇ ਸੀ ਇੱਕ ਸੱਚਖੰਡ ਨੂੰ ਚਲੇ ਗਏ ਬਾਬਾ ਅਟਲ ਰਾਏ ਜੀ।
ਤੇਰੇ ਆਪ ਕੋ ਦਰਸ ਬਲੋਕੇ,
ਇਹ ਚਾਰ ਸਾਡੇ ਨਾਲ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਨੇ।
ਕਹੋ ਸ੍ਰੀ ਚੰਦ ਇੱਕ ਹਮ ਦੇਹੋ।
ਉਸ ਵੇਲੇ ਸ੍ਰੀ ਚੰਦ ਕਹਿਣ ਲੱਗਾ ਕੋਈ ਬਾਬੇ ਕਿਆਂ ਨੂੰ ਨਹੀਂ ਦੇਣਾ, ਸਾਰੇ ਤੁਸੀਂ ਉਹੀ ਰੱਖਣੇ ਨੇ, ਇੱਕ ਬਾਬੇ ਕਿਆਂ ਨੂੰ ਅਰਪ ਦਿਓ,
ਆਪਣੇ ਸੰਗ ਰੱਖੇ ਹੋ,
ਹੋਰ ਆਪਣੇ ਕੋਲੇ ਰੱਖ ਲੋ, ਇੱਕ ਬਾਬੇ ਕੇ ਘਰ ਵਿੱਚ ਭੇਟਾ ਕਰੋ।
ਸੁਣ ਕਰ ਗੁਰ ਸ੍ਰੀ ਹਰਗੋਬਿੰਦ,
ਸੁਣ ਕਰਕੇ ਬਚਨ ਸ੍ਰੀ ਚੰਦ ਦਾ ਖਾਲਸਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ
ਵਡ ਸੋ ਤੇ ਅਰਪਿਓ ਤਬ ਸ੍ਰੀ ਚੰਦ।
ਸਤਸੰਗ ਜੀ ਆਖੋ ਵਾਹਿਗੁਰੂ। ਉਸ ਵੇਲੇ ਸ੍ਰੀ ਚੰਦ ਜੀ ਦੀ ਭੇਟਾ ਵੱਡਾ ਸਾਹਿਬਜ਼ਾਦਾ ਕਰ ਦਿੱਤਾ, ਬਾਬਾ ਗੁਰਦੁੱਤਾ ਜੀ ਨੂੰ ਸਤਸੰਗਤ ਜੀ ਭੇਟਾ ਕਰ ਦਿੱਤਾ।
ਸ਼ਸਤਰ ਬਸਤਰ ਪਹਿਰਾਏ ਨਵੀਨ,
ਸ਼ਸਤਰ ਬਸਤਰ ਨਵੇਂ ਪਹਿਨੇ ਹੋਏ ਹਨ ਬਾਬਾ ਗੁਰਦੁੱਤਾ ਜੀ ਦੇ।
ਰੰਗ ਪਠਾਏ ਕਰ ਬੰਧਨ ਕੀਨ,
ਚਰਨ ਸ਼ਰਨ ਵਿੱਚ ਵਹਾ ਕੇ ਸ੍ਰੀ ਚੰਦ ਦੇ ਸਤਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੱਥਾ ਟੇਕ ਕੇ ਸੰਕਲਪ ਕਰ ਦਿੱਤਾ, ਲਓ ਬਾਬਾ ਜੀ ਇਹ ਸਾਹਿਬਜ਼ਾਦਾ ਤੁਹਾਡੀ ਚਰਨ ਸ਼ਰਨ ਵਿੱਚ ਹੈ ਅੱਜ ਤੋਂ।
ਸ੍ਰੀ ਨਾਨਕ ਸਤ ਭਇਓ ਪ੍ਰਸੰਨ,
ਬਾਬਾ ਸ੍ਰੀ ਚੰਦ ਜੀ ਬਹੁਤ ਹੀ ਖੁਸ਼ ਹੋਏ।
ਤੇਰੋ ਨਿਮਰਤਾ ਯਾ ਤੇ ਧਨ,
ਕੀ ਕਿਹਾ, ਤਦੇ ਤੁਸੀਂ ਧਨ ਤਾਂ ਯੋਗ ਹੋ ਸੋਢ ਬੰਸ ਵਾਲੇ, ਅਹੀ ਜੀ ਨਿਮਰਤਾ ਸਾਡੇ ਚ ਨਾ ਆਈ, ਅਸੀਂ ਤਦੇ ਖਾਲੀ ਰਹਿ ਗਏ ਗੁਰਤਾ ਗੱਦੀ ਤੋਂ, ਤੁਸੀਂ ਧਨ ਹੋ ਜਿਹੜੀ ਏਡੀ ਵੱਡੀ ਨਿਮਰਤਾ ਧਾਰਦੇ ਹੋ।
ਸਭ ਕੁਛ ਲੈਨੋ ਪੂਰਬ ਤੁਮੇ,
ਇਸੇ ਕਰਕੇ ਪਹਿਲਾਂ ਹੀ ਤੁਹਾਡੇ ਦਾਦਾ ਜੀ ਨੇ ਸਭ ਕੁਛ ਲੈ ਲਿਆ, ਇਸ ਗੁਰੂ ਘਰੋਂ ਨਿਵੇਸੋ ਗੌਰਾ ਹੋਏ।
ਟੋਪੀ ਰਹੀ ਹੁਤੀ ਇਹੋ ਸਮੇ,
ਇਸ ਵੇਲੇ ਮੇਰੇ ਕੋਲੇ ਆਹ ਸਹਿਲੀ ਟੋਪੀ ਹੈ, ਕਿ ਸ੍ਰੀ ਚੰਦ ਕਹਿਣ ਲੱਗਾ, ਇਹ ਸ਼ਕਤੀਆਂ ਨਾਲ ਭਰਪੂਰ ਹੈ, ਤਪ ਦੀ ਸ਼ਕਤੀ ਹੈ।
ਸੋਪ ਲਈ ਤੁਮ ਸੁਤ ਵਡਿਆਈ,
ਉਹ ਵੀ ਤੁਹਾਡੇ ਪੁੱਤਰ ਨੇ ਅੱਜ ਤੋਂ ਵਡਿਆਈ ਲੈ ਲਈ, ਮੈਂ ਇਹਨਾਂ ਨੂੰ ਦਿੰਦਾ ਹਾਂ।
ਉਮਰੀ ਕਿਰਤ ਤੁਮੇ ਬਣਿਆਈ,
ਇਹ ਤੁਹਾਡੀ ਕਿਰਤ ਜਿਹੜੀ ਨਿਮਰਤਾ ਦੀ, ਪਰਉਪਕਾਰ ਦੀ, ਕਰਨੀ ਦੀ, ਇਹ ਤੁਹਾਨੂੰ ਹੀ ਬਾਣੇ ਆਉਂਦੀ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ, ਇਹ ਆਪਣੀ ਰਸਨਾ ਤੋਂ ਸ੍ਰੀ ਚੰਦ ਨੇ ਸਤਸੰਗ ਜੀ ਛੇਵੇਂ ਪਾਤਸ਼ਾਹ ਦੀ ਮਹਿਮਾ ਕੀਤੀ ਉਸ ਵੇਲੇ।
ਕਿਉਂ ਟੋਪੀ ਸਿਰ ਤੇ ਲੀਨ,
ਕਿਉਂ ਕਹਿ ਕੇ ਸਤਸੰਗ ਜੀ ਆਪਣੇ ਸਿਰ ਤੋਂ ਟੋਪੀ ਲਾ ਲਈ।
ਦਿੱਤੇ ਕੇ ਸਿਰ ਤਰਦੀਨ,
ਬਾਬਾ ਗੁਰਦੁੱਤਾ ਜੀ ਦੇ ਸੀਸ ਨੂੰ ਛੁਹਾ ਦਿੱਤੀ, ਭਾਵੇਂ ਰਹਿਤ ਨਾਮ ਹੈ ਖਾਲਸਾ ਪੜ੍ਹਦਾ ਹੈ, ਸਿੱਖ ਹੋਏ ਸੇ ਟੋਪੀ ਧਰੈ, ਸਾਤ ਜਨਮ ਕੁਸ਼ਤੀ ਹੋਏ ਮਰੈ। ਕਲਗੀਧਰ ਪਾਤਸ਼ਾਹ ਦੇ ਸਤਸੰਗ ਜੀ ਰਹਿਤ ਨਾਮੇ ਆਦਿ ਕਾ ਜੀ ਬਚਨ ਪੜ੍ਹਦੇ ਹਾਂ। ਇਸੇ ਤਰ੍ਹਾਂ ਕੀਰਤਪੁਰ ਸਾਹਿਬ ਜਾਈਏ ਖਾਲਸਾ ਜੀ, ਉਹ ਸਹਿਲੀ ਟੋਪੀ ਦੇ ਉੱਥੇ ਦਰਸ਼ਨ ਹੁੰਦੇ ਨੇ, ਉਹ ਕੀ ਕਹਿੰਦੇ ਨੇ ਜੀ, ਗੁਰੂ ਨਾਨਕ ਦੇਵ ਜੀ ਦੀ ਟੋਪੀ ਹੈ, ਗੁਰੂ ਨਾਨਕ ਦੇਵ ਜੀ ਨੇ ਟੋਪੀ ਨਹੀਂ ਲਈ ਖਾਲਸਾ ਜੀ, ਆਪ ਜੀ ਦੇ ਸੁੰਦਰ ਦਸਤਾਰ ਹੋਇਆ ਕਰਦੀ ਸੀ, ਜਾਂ ਬਰਖਤ ਸਾਧੂਆਂ ਵਾਂਗੂ ਸਤਸੰਗ ਜੀ ਢਾਈ ਕੁ ਗਜ ਦਾ ਪਟਕਾ ਹੋਇਆ ਕਰਦਾ ਸੀ। ਇਹ ਟੋਪੀ ਸਤਸੰਗ ਜੀ ਸ੍ਰੀ ਚੰਦ ਦੀ ਹੈ, ਕਿਉਂ ਕੀਰਤਨਪੁਰ ਸਾਹਿਬ ਸਤਸੰਗ ਜੀ ਬਾਬਾ ਗੁਰਦੁੱਤਾ ਜੀ ਨੇ ਵਸਾਇਆ ਹੈ, ਉਹ ਜਿਹੜੀ ਬਖਸ਼ਿਸ਼ ਹੋਈ ਟੋਪੀ ਸ੍ਰੀ ਚੰਦ ਜੀ ਦੀ, ਉਹ ਸਤਸੰਗ ਜੀ ਉਹਨਾਂ ਦੇ ਪਾਸ ਹੀ ਰਹੀ, ਉਹਨੂੰ ਕਦੇ ਵੀ ਗੁਰੂ ਨਾਨਕ ਦੇਵ ਜੀ ਦੀ ਟੋਪੀ ਨਹੀਂ ਸਮਝਣਾ ਹੈ। ਸੋ ਜਟਾ ਜੂਟ ਸੀ ਆਪ, ਬੇਪਰਵਾਹ ਸੀ ਸਤਸੰਗ ਜੀ, ਬੜੀ ਸੁੰਦਰ ਪੁਰਾਣੀ ਸਤਸੰਗ ਜੀ ਕਿਸਮ ਦੀ ਉਹ ਟੋਪੀ ਹੈ, ਉਨ ਜੀ ਵਾਲੀ, ਉਹ ਬਾਬਾ ਸ੍ਰੀ ਚੰਦ ਜੀ ਨੇ ਖਾਲਸਾ ਜੀ ਛੁਹਾ ਦਿੱਤੀ ਬਾਬਾ ਗੁਰਦੁੱਤਾ ਜੀ ਦੇ ਸੀਸ
ਨੂੰ।
ਇਹ ਜਾਣ ਲੈ ਮਨ ਵਿੱਚ ਕਿ ਹੋਰ ਸਾਹਿਬਜ਼ਾਦੇ ਗੁਰੂ ਕੇ ਹਨ,
ਬਾਬੇ ਕੋ ਗੁਰਦਿੱਤਾ,
ਅੱਜ ਬਾਬਾ ਗੁਰਦੁੱਤਾ ਜੀ ਬਾਬੇ ਕਾ ਹੋ ਗਿਆ। ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਸਤਸੰਗ ਜੀ ਬਾਬੇ ਕਾ ਘਰ ਕਹਿੰਦੇ ਨੇ, ਦਸਵੇਂ ਪਾਤਸ਼ਾਹ ਜੀ ਫਰਮ ਬਾਬੇ ਕੇ ਬਾਬਰ ਕੇ ਦੋਊ, ਆਪ ਘਰੇ ਪਰਮੇਸ਼ਰ ਸੋਊ, ਜੋ ਬਾਬੇ ਕੇ ਦਾਨ ਨਾ ਦੈ ਹੈ, ਤਿੰਨ ਤੇ ਗਹਿ ਬਾਬਰ ਕੇ ਲੈ ਹੈ। ਸੋ ਗੁਰੂ ਨਾਨਕ ਦੇਵ ਜੀ ਦਾ ਘਰ ਸਤਸੰਗ ਜੀ ਬਾਬੇ ਕਾ ਘਰ ਹੈ। ਤੁਰਕਾਂ ਦੀ ਚੁਗੱਤੀਆਂ ਦੀ ਬਾਦਸ਼ਾਹੀ ਸੀ, ਉਹਨੂੰ ਸਤਸੰਗ ਜੀ ਬਾਬਰ ਆਇਆ, ਜਿਸ ਵੇਲੇ ਤਿਮਰਲਿੰਗ ਦਾ ਪੋਤਰਾ ਵੱਜਦਾ ਸੀ, ਇਹ ਬਾਬਰ ਕੇ ਵੱਜੇ ਖਾਲਸਾ ਜੀ। ਸੋ ਇਸ ਵੇਲੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਜਿਸ ਵੇਲੇ ਸਤਸੰਗ ਜੀ ਸਾਹਿਬਜ਼ਾਦਾ ਵੱਡਾ ਭੇਟਾ ਕਰ ਦਿੱਤਾ ਸ੍ਰੀ ਚੰਦ ਦੇ ਚਰਨਾਂ ਤੇ, ਉਦਣ ਤੋਂ ਸਤਸੰਗ ਜੀ ਇਹ ਬਾਬੇ ਕਾ ਹੋ ਗਿਆ, ਭਾਵ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਦੀ ਚਰਨ ਸ਼ਰਨ ਵਿੱਚ ਆ ਕੇ ਸੇਵਕ ਬਣਿਆ। ਉਸ ਦਿਨ ਤੋਂ ਹੋਰ ਸਾਹਿਬਜ਼ਾਦਿਆਂ ਨੂੰ ਸਤਸੰਗ ਜੀ ਬਾਬਾ ਸ਼ਬਦ ਨਹੀਂ ਲੱਗਦਾ ਉੱਗਾ, ਜਿੰਨਾ ਬਾਬਾ ਗੁਰਦੁੱਤਾ ਜੀ ਨੂੰ ਲੱਗਦਾ ਹੈ। ਨਾਲ ਹੀ ਬਰਕ ਦੇ ਦਿੱਤਾ, ਬਾਬਾ ਗੁਰਦੁੱਤਾ ਦੀਨ ਦੁਨੀ ਦਾ ਟਿੱਕਾ, ਹੋਰ ਵੀ ਬਹੁਤ ਸਲੋਕ ਘੜ ਘੜ ਕੇ ਲੋਕ ਲਾਉਂਦੇ ਨੇ ਜਦੋਂ ਬਾਬਾ ਗੁਰਦਾਸ ਜੀ ਦੇਹਰੇ ਨੂੰ ਜਾਂਦੇ, ਜੋ ਮੰਗਿਆ ਸੋ ਦਿੱਤਾ ਆਦਿਕ ਬਹੁਤ ਕੁਛ ਬੋਲਦੇ ਨੇ। ਪਰ ਸਤਿਸੰਗ ਜੀ ਇਹ ਸ੍ਰੀ ਚੰਦ ਦੇ ਬਚਨ ਨੇ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਦੀਨ ਐਸ ਦੀਨ ਦੀ ਦੁਨੀਆਂ ਵਿੱਚ ਵੀ, ਆਹ ਦੁਨੀਆਂ ਮਾਇਕੀ ਦੁਨੀਆਂ ਦੇ ਅੰਦਰ ਵੀ ਇਹ ਟਿੱਕਾ ਤਿਲਕ ਰੂਪ ਹੋਣਗੇ। ਇਉਂ ਸਤਿਸੰਗ ਜੀ ਬਾਬਾ ਜੀ ਨੂੰ ਵਡਿਆਈ ਮਿਲੀ।
ਇਹੀ ਵਿਸ਼ੇਸ਼ਣ ਜਗ ਸਭ ਜਗ ਲਹੇ,
ਹੁਣ ਤੱਕ ਸਾਰਾ ਸੰਸਾਰ ਜਾਣਦਾ ਇਹੀ ਵਿਸ਼ੇਸ਼ਣ ਲੱਗਿਆ। ਬਾਬਾ ਗੁਰਦਿੱਤਾ ਜੀ ਕਹਿੰਦੇ ਨੇ, ਗੁਰਦਿੱਤਾ ਜੀ ਤਾਂ ਸਤਿਸੰਗ ਜੀ ਬਾਬਾ ਬੁੱਢਾ ਜੀ ਦੀ ਛੇਵੀਂ ਪੀੜ੍ਹੀ 'ਚ ਹੋਏ, ਜੋ ਨੌਵੇਂ ਪਾਤਸ਼ਾਹ ਨਾਲ ਗਏ ਦਿੱਲੀ, ਮਜਨੂੰ ਟਿੱਲੇ ਸਮਾਏ ਮਹਾਰਾਜ ਨੌਵੇਂ ਪਾਤਸ਼ਾਹ ਦੇ ਸ਼ਹੀਦ ਦੀ ਪ੍ਰਾਪਤੀ ਤੋਂ ਬਾਅਦ, ਉਹਨਾਂ ਨੂੰ ਭਾਈ ਗੁਰਦਿੱਤਾ ਜੀ ਕਹਿੰਦੇ ਸੀ। ਇਹ ਬਾਬਾ ਗੁਰਦਿੱਤਾ ਜੀ ਹਨ।
ਸ੍ਰੀ ਬਾਬਾ ਗੁਰਦਿੱਤਾ ਕਹੇ,
ਸਾਰੇ ਬਾਬਾ ਗੁਰਦਿੱਤਾ ਜੀ ਕਹਿੰਦੇ ਨੇ,
ਨਿਤ ਸਿੱਧ ਤਪ ਬਲ ਤੇ ਭਰੀ,
ਜਿੰਨੀ ਉਹ ਟੋਪੀ ਦੇ ਅੰਦਰ ਸਤਸੰਗ ਜੀ ਸ਼ਕਤੀ ਸੀ ਨਾ, ਨੌ ਨਿਧੀਆਂ 18 ਸਿੱਧੀਆਂ, ਤਪ ਸਾਰੀ ਜ਼ਿੰਦਗੀ ਦਾ ਕੀਤਾ ਹੋਇਆ, ਜੋ ਕਮਾਈ ਸੀ ਸ੍ਰੀ ਚੰਦ ਦੇ ਪਾਸ,
ਟੋਪੀ ਗੁਰਦਿੱਤੇ ਸਿਰ ਧਰੀ,
ਟੋਪੀ ਦਾ ਤਾਂ ਬਹਾਨਾ ਹੀ ਸੀ, ਸਤਸੰਗ ਜੀ ਸਭ ਕੁਛ ਬਖਸ਼ਿਸ਼ ਦੇ ਦਿੱਤੀ।
ਕਿਤਕ ਦਿਓਸ ਰਹੇ ਤਿੰਨ ਪਾਸ,
ਕਿਤਨੇ ਇੱਕ ਦਿਨ ਛੇਵੇਂ ਪਾਤਸ਼ਾਹ ਉੱਥੇ ਸੇਵਾ 'ਚ ਰਹੇ,
ਉਹਨੇ ਪਣੇ ਬਚ ਵਿਭਦ ਬਲਾਸ,
ਨਾਨਾ ਤਰ੍ਹਾਂ ਦੇ ਸਤਸੰਗ ਜੀ ਪਹਿਲੇ ਸਮੇਂ ਦੇ ਬਚਨ ਕਹੇ ਤੇ ਸੁਣੇ,
ਚੜੇ ਬੰਧਨ ਕਰ ਚਲੇ ਆਏ।
ਕਿਉਂ ਸਤਸੰਗ ਜੀ ਕਈ ਦਿਨ ਦਰਸ਼ਨ ਕਰਕੇ ਮੱਥਾ ਟੇਕ ਕੇ ਘੋੜਿਆਂ ਤੇ ਸਵਾਰ ਹੋ ਕੇ ਵਾਪਸ ਮੁੜੇ,
ਸਤ ਦਰਵ ਤਟ ਕੇ ਥਲ ਦਿਖਰਾਏ।
ਉੱਥੋਂ ਸਤ ਸੰਗਤ ਜੀ ਆਪ ਜੀ ਵਿਆਸਾ ਪਾਰ ਹੋਏ ਨੇ ਪਹਾੜ ਦੇ ਨਾਲ ਨਾਲ, ਅੱਗੇ ਸਤਲੁਜ ਦਰਿਆ ਦੇਖਿਆ,
ਬੜੋ ਪੁੱਤਰ ਸਮਝਾਇਓ ਤਵੇ,
ਦੂਰੋਂ ਹੀ ਸਤ ਸੰਗਤ ਜੀ ਪਹਾੜਾਂ ਦੀਆਂ ਧਾਰਾਂ ਦੇਖ ਕੇ ਆਪ ਤੋਂ ਅੰਤਰ ਜਾਮੀ ਨੇ, ਸਤਾਵਨ ਵੱਤ ਗਿਆਨ ਹੈ, ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਸਮਝਾਇਆ,
ਨਿਜ ਪਰ ਕਰੋ ਵਸਾਉਣੇ ਅਬੇ,
ਲੈ ਸਾਹਿਬਜ਼ਾਦੇ ਆਹ ਸਾਹਮਣੇ ਕੀ ਸੋਹਣੀ ਪਹਾੜਾਂ ਦੀ ਧਾਰਾ ਹੈ, ਇਹਦੀਆਂ ਜੜਾਂ 'ਚ ਆਪਣੀ ਨਗਰੀ ਵਸਾ ਬੜੀ ਸੋਹਣੀ।
ਸ੍ਰੀ ਅੰਮ੍ਰਿਤਸਰ ਚੱਲ ਪੁਣੇ ਆਏ,
ਫੇਰ ਸਤਸੰਗਤ ਜੀ ਆਗਿਆ ਦੇ ਕੇ ਦਿਖਾ ਕੇ ਉਸ ਏਰੀਏ ਨੂੰ ਬਾਬਾ ਗੁਰਦਿੱਤਾ ਜੀ ਨੂੰ, ਸ਼ਿਕਾਰ ਖੇਡਦੇ ਖੇਡਦੇ ਕਈ ਦਿਨ ਬਾਅਦ ਅੰਮ੍ਰਿਤਸਰ ਸਾਹਿਬ ਆਏ,
ਬਸ ਕਰ ਕੇਤਕ ਦਿਓਸ ਬਤਾਏ,
ਕਿਤਨੇ ਕੁ ਬਸ ਕੇ ਦਿਨ ਬਤੀਤ ਕੀਤੇ,
ਜੇਠ ਪੁੱਤਰ ਹਿਰਦੇ ਬਹੁਤ ਪਿਆਰੇ,
ਇਧਰ ਜੇਠੇ ਪੁੱਤਰ ਵੱਡੇ ਬਾਬਾ ਗੁਰਦਿੱਤਾ ਜੀ ਹਨ, ਬਹੁਤ ਪਿਆਰੇ ਨੇ,
ਸਨੇ ਸਨੇ ਉਹ ਸਰੀਰ ਨਿਹਾਰੇ,
ਬਹੁਤ ਹੀ ਪ੍ਰੇਮ ਦੇ ਸਹਿਤ ਉਹਨਾਂ ਦੇ ਸਰੀਰ ਨੂੰ ਦੇਖਿਆ,
ਲਖੀ ਭਵਿਖਤ ਗਤ ਚਿਤ ਮਾਹ,
ਆਪ ਅੰਤਰਜਾਮੀ ਸਤਿਗੁਰਾਂ ਨੇ ਸਤ ਸੰਗੀ ਭਵਿਖਤ ਦੇ ਸਮੇਂ ਦੀ ਵਿਚਾਰ ਕੀਤੀ,
ਹੁਣ ਹਾਰ ਨੇ ਮਿਟੇ ਕਦਾ,
ਕਿ ਹੁਣ ਹਾਰ ਕਦੇ ਮਿਟਿਆ ਨਹੀਂ ਕਰਦੀ, ਜੇ ਜੋਤੀ ਜੋਤ ਅਸੀਂ ਉਸ ਉੱਥੇ ਸਮਾਉਣਾ ਜਿੱਥੇ ਨਾ ਨਗਰ ਵਸਾਉਣਾ ਹੈ, ਉਹ ਅਗਲੇ ਦੋ ਸਰੂਪ ਜਿਹੜੇ ਹੋਣਗੇ ਉੱਥੇ ਗੁਰਤਾ ਗੱਦੀ ਕਰਨਗੇ ਸਤ ਤੋਂ ਬਾਅਦ। ਇਹ ਭਵਿੱਖਤ ਦਾ ਸਤਸੰਗ ਜੀ ਜਿਹੜਾ ਵਿਚਾਰ ਸੀ ਮਹਾਰਾਜ ਨੇ ਸੋਚਿਆ,
ਸੁੱਤੇ ਨਗਰ ਵਸਾਵਣ ਚਾਹ,
ਇਸੇ ਕਰਕੇ ਇੱਛਾ ਧਾਰੀ ਕੇ ਸਾਹਿਬਜ਼ਾਦੇ ਦੁਆਰਾ ਨਗਰ ਵਸਾਈਏ ਕੀਰਤਨਪੁਰ,
ਗੁਰਨਪੁਰ ਹਿਰਦੇ ਅਮਾਹਾ,
ਹਾਂਜੀ
ਜਥਾ ਗੁਰਨਪੁਰ ਹਿਰਦੇ ਅਮਾਹਾ,
ਜਿਵੇਂ ਪਹਿਲੇ ਗੁਰੂਆਂ ਨੇ ਸਤਸੰਗ ਜੀ ਉਤਸ਼ਾਹ ਧਾਰ ਕੇ ਨਗਰੀਆਂ ਵਸਾਈਆਂ, ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਵਸਾਇਆ ਦੁਆਬੇ ਵਾਲਾ, ਰਾਵੀ ਦੇ ਕਿਨਾਰੇ ਕਰਤਾਰਪੁਰ ਸਤਸੰਗ ਜੀ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਹੈ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ, ਖਡੂਰ ਸਾਹਿਬ ਦੀ ਰਚਨਾ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਰਚੀ ਹੈ, ਗੋਬਿੰਦ ਬਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਨਾਇਓ, ਗਇਓ ਦੁੱਖ ਦੂਰ ਵਰਖਨ ਸੋ ਗੁਰੂ ਮੁਖ ਦੇਹ ਗੁਰੂ ਸੁਖ ਪਾਇਓ, ਸੱਚਖੰਡ ਪੁਰੀ ਦੇ ਸਮਾਨ ਗੋਬਿੰਦ ਬਾਲ ਸਾਹਿਬ ਗੁਰੂ ਅਮਰਦਾਸ ਜੀ ਨੇ ਵਸਾਇਆ, ਗੁਰੂ ਰਾਮਦਾਸ ਜੀ ਨੇ ਆਗਿਆ ਪਾ ਕਰਕੇ ਸਤਸੰਗ ਜੀ ਰਾਮਦਾਸ ਰਾਮਦਾਸਪੁਰ ਜਿਤ ਨਹਾਤਾ ਕਊਆ ਹੰਸ ਹੋ ਹੈ, ਅੰਮ੍ਰਿਤਸਰ ਸਾਹਿਬ 52 ਗੋਤ ਵਸਾਏ, ਰਾਮਦਾਸਪੁਰ ਪਹਿਲਾਂ ਨਾਂ ਸੀ ਸਤਸੰਗ ਜੀ ਗੁਰੂ ਰਾਮਦਾਸ ਜੀ ਨੇ ਵਸਾਇਆ, ਜਿਵੇਂ ਪਹਿਲੇ ਗੁਰੂਆਂ ਨੇ ਨਗਰ ਵਸਾਏ, ਅੱਜ ਛੇਵੇਂ ਪਾਤਸ਼ਾਹ ਆਗਿਆ ਦੇ ਕਰਕੇ ਭਾਵੇਂ ਆਪ ਹਰਗੋਬਿੰਦ ਵਸਾ ਚੁੱਕੇ ਨੇ, ਫੇਰ ਵੀ ਸਾਹਿਬਜ਼ਾਦੇ ਨੂੰ ਪ੍ਰੇਰ ਕਰਕੇ ਖਾਲਸਾ ਜੀ ਆਪ ਕੀਰਤਨਪੁਰ ਸਾਹਿਬ ਵਸਾ ਰਹੇ ਨੇ,
ਇੱਕ ਦਿਨ ਨਿਕਟ ਬੁਲਾਏ ਬਿਠਾਏ,
ਇੱਕ ਦਿਨ ਸਤਸੰਗ ਜੀ ਬਾਬਾ ਗੁਰਦਿੱਤਾ ਜੀ ਨੂੰ ਛੇਵੇਂ ਪਾਤਸ਼ਾਹ ਨੇ ਕਾਲ ਤਖ਼ਤ ਤੇ ਬੈਠੇ ਨੇ ਕੋਲੇ ਬਿਠਾ ਲਿਆ,
ਨਿਮਰ ਹੋਏ ਥਿਰ ਤੇ ਥਿਰ ਪੇ ਸੁਖ ਪਾਏ,
ਨਿਮਰਤਾ ਧਾਰ ਕੇ ਕੋਲੇ ਬੈਠ ਗਏ ਬਾਬਾ ਗੁਰਦਿੱਤਾ ਜੀ,
ਬੈਠ ਪਏ ਅਬ ਕਾਰਜ ਕਰੋ,
ਮਹਾਰਾਜ ਛੇਵੇਂ ਪਾਤਸ਼ਾਹ ਹੁਕਮ ਕਰਦੇ ਪਏ ਹੈ ਸਾਹਿਬਜ਼ਾਦੇ ਇੱਕ ਕੰਮ ਕਰੋ ਪਰਉਪਕਾਰ ਦਾ,
ਸੈਲਣ ਦਿਸ਼ ਸਦਰਵ ਕੋ ਤਰੋ,
ਜਿੱਧਰ ਆਪਾਂ ਸ਼ਿਕਾਰ ਖੇਡ ਕੇ ਆਏ ਹਾਂ ਸਾਰੀ ਧਰਤੀ ਤੁਹਾਨੂੰ ਦਿਖਾਈ ਹੈ, ਪਹਾੜਾਂ ਦੀ ਤਰਫ ਜਿਹੜਾ ਸਤਲੁਜ ਵਗਦੇ ਹੈ ਉਹਨੂੰ ਪਾਰ ਹੋਵੋ।
ਏਤਕ ਪਰੇ ਅਪਰਗੇ ਰਹੇ,
ਸਤਲੁਜ ਤੋਂ ਪਾਰ ਅੱਗੇ ਪਹਾੜਾਂ ਦੀ ਧਾਰ ਹੈ।
ਬੁੱਢਣ ਸ਼ਾਹ ਸੰਤ ਇੱਕ ਰਹੇ,
ਉਸ ਇਲਾਕੇ ਵਿੱਚ ਬੁੱਢਣ ਸ਼ਾਹ ਸੰਤ ਹੈ ਫਕੀਰ।
ਕਰਤ ਪ੍ਰਤੀਖਣ ਤਾਰਤ ਧਿਆਨ,
ਉਹ ਇਸ ਵੇਲੇ ਉਡੀਕ ਰਿਹਾ ਹੈ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਚੁੱਕਿਆ ਹੈ। ਬੜੀ ਦੀਰਘ ਆਜੂ ਹੈ ਉਸ ਦੀ, ਉਹ ਉਡੀਕ ਰਿਹਾ ਹੈ ਤੁਹਾਨੂੰ।
ਤੁਮਕੋ ਮਿਲਿਓ ਚਾਹੇ ਤੇ ਸਥਾਨ,
ਤੁਹਾਨੂੰ ਮਿਲਿਆ ਚਾਹੁੰਦਾ ਹੈ, ਤੁਸੀਂ ਜਾਓ ਉਹਨਾਂ ਕੋਲੇ।
ਸ੍ਰੀ ਗੁਰਦਿੱਤੇ ਸੁਣ ਕਰ ਜੋਰੇ,
ਬਾਬਾ ਗੁਰਦਿੱਤਾ ਜੀ ਨੇ ਜਦੋਂ ਮਹਾਰਾਜ ਦੇ ਬਚਨ ਸੁਣੇ, ਛੇਵੇਂ ਪਾਤਸ਼ਾਹ ਦੇ ਹੱਥ ਜੋੜੇ ਉਸ ਵੇਲੇ,
ਬੈਠਿਓ ਮੇਲਾ ਕਿ ਮਲੋਰੇ,
ਕਹਿੰਦਾ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਪਿਤਾ ਜੀ ਕਿਉਂ ਚਾਹੁੰਦਾ ਮੇਰੇ ਦਰਸ਼ਨਾਂ ਨੂੰ, ਕਿਉਂ ਬੈਠਾ ਉਹ ਤਪ ਧਾਰੀ ਹੈ ਜਾਂ ਬੁੱਢਣ ਸ਼ਾਹ ਫਕੀਰ।
ਕਹਾਂ ਮੈਂ ਤਿਸ ਕੋ ਜਾਏ,
ਮੈਂ ਕੀ ਕਹਾਂ ਜੀ ਉਸ ਨੂੰ ਜਾ ਕੇ, ਵੀ ਮੈਨੂੰ ਦੱਸੋ
ਕਾਰਜ ਮਿਲ ਬੇ ਹੋਏ ਜਾਏ,
ਉਹਦੇ ਮਿਲਣ ਨਾਲ ਕੀ ਪ੍ਰਯੋਜਨ ਸਿੱਧ ਹੋਵੇਗਾ। ਬਿਨਾਂ ਪ੍ਰਯੋਜਨ ਮੰਦੋ ਪੀਨਾ ਪ੍ਰਵਿਰਤ ਤੇ, ਕਿਸੇ ਪਾਸੇ ਨੂੰ ਕਿਸੇ ਨੂੰ ਭੇਜਣਾ ਚਾਹੀਏ ਨਾ। ਮੰਦ ਬੁੱਧੀ ਵਾਲਾ ਪੁਰਸ਼ ਵੀ ਕਿਸੇ ਪਾਸੇ ਜਾਂਦਾ ਨੀ, ਪਹਿਲਾਂ ਪੁੱਛੂਗਾ। ਨਿਆਣੇ ਨੂੰ ਕਹੀਏ ਪੁਰਾਣੇ ਥਾਂ ਜਾ, ਉਹ ਵੀ ਮਾਂ ਨੂੰ ਕਹਿੰਦਾ ਬਾਤੀ ਦੇਵੇਂਗੀ ਕੀ ਦੇਵੇਂਗੀ, ਫੇਰ ਤੁਰਦਾ ਨਹੀਂ ਕਿਸੇ ਪਾਸੇ, ਕੋਈ ਕਦਮ ਇੱਕ ਨਹੀਂ ਪਟਦਾ ਹੈ। ਅੱਜ ਬਾਬਾ ਗੁਰਦਿੱਤਾ ਜੀ ਤਾਂ ਸਤਸੰਗ ਆਗਿਆਕਾਰੀ ਨੇ ਮੁਕੰਮਲ, ਫੇਰ ਵੀ ਪੁੱਛ ਰਹੇ ਨੇ ਮਹਾਰਾਜ ਕਿਰਪਾ ਕਰੋ ਮੈਨੂੰ ਕੀ ਲਾਭ ਹੋਵੇਗਾ।
ਦਇਆ ਸਿੰਧ ਸਭ ਭੇਤ ਬਤਾਓ,
ਦਇਆ ਦੇ ਸਮੁੰਦਰ ਹੈ ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ, ਮੈਨੂੰ ਸਾਰਾ ਭੇਤ ਦੱਸੋ।
ਹੋਏ ਗੋਏ ਪੀਤੋ ਸੁਣਾਓ,
ਭਾਵੇਂ ਗੁੱਜੀ ਕੋਈ ਵਾਰਤਾ ਹੈ, ਗੁਰੂਆਂ ਦੇ ਹਿਰਦਿਆਂ ਚ ਅਨੇਕਾਂ ਗੁੱਜੀਆਂ ਸਤਸੰਗ ਵਾਰਤਾ ਵਰਤਦੀਆਂ ਨੇ, ਕਿਰਪਾ ਕਰੋ ਮੈਨੂੰ ਪ੍ਰਗਟ ਕਰਕੇ ਸੁਣਾ ਦਿਓ।
ਸ੍ਰੀ ਮੁਖ ਤੇ ਉਚਰਨ ਲਾਗੇ,
ਸੁਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਅਖਿਆਣ ਦੱਸ ਲੱਗੇ ਕਹਿਣ,
ਨਾਨਕ ਪਹੁੰਚੇ ਤੈ ਆਗੇ।
ਹੇ ਸਾਹਿਬਜ਼ਾਦੇ, ਪਹਿਲਾਂ ਹੀ ਉਸ ਪਹਾੜ ਦੀ ਕਾਛੜ ਦੇ ਨਾਲ ਗੁਰੂ ਨਾਨਕ ਦੇਵ ਜੀ ਵਿਚਰਦੇ ਵਿਚਰਦੇ ਗਏ ਨੇ।
ਰਹਿਤ ਹੋ ਤੋ ਤੈ ਬੁੱਢਣ ਸ਼ਾਹ,
ਉਹ ਇੱਥੇ ਬੁੱਢਣ ਸ਼ਾਹ ਫਕੀਰ ਰਹਿੰਦਾ ਸੀ।
ਅਜਾ ਦੋਏ ਹਰਾਕਤ ਨਿਤ ਪਾਉ,
ਦੋ ਬੱਕਰੀਆਂ ਦੁੱਧ ਵਾਸਤੇ ਦੁੱਧਾ ਧਾਰੀ ਸੀ ਕੋਲੇ ਰੱਖਦਾ ਸੀ।
ਤਿੰਨ ਪੈ ਪਾਨ ਕਰਤ ਸੋ ਰਹੇ,
ਉਹਨਾਂ ਦਾ ਦੁੱਧ ਪੀ ਕਰਕੇ ਤਪ ਕਰਦਾ ਸੀ।
ਮੈਂ ਪ੍ਰੀਤ ਪ੍ਰਭੂ ਗੁਣ ਕਹੇ,
ਪ੍ਰਭੂ ਦੇ ਗੁਣ ਰਸਨਾ ਤੋਂ ਚਾਰਦਾ ਰਹਿੰਦਾ ਸੀ, ਵਾਹਿਗੁਰੂ ਵਿੱਚ ਪ੍ਰੀਤੀ ਸੀ। ਕੋ ਕਹਿਤੋ ਸਭ ਬਾਹਰ ਬਾਹਰ, ਕੋ ਕਹਿਤੋ ਸਭ ਮਹੀਓ, ਸਰਵ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਹੀਓ, ਨਾਨਕ ਕਹਿਤ ਸੁਣੋ ਰਿਓ ਲੋਗਾ, ਸੰਤ ਰਸਨ ਕੋ ਵਸਹੀਓ। ਵਾਹਿਗੁਰੂ ਪਰਮੇਸ਼ਵਰ ਸਾਧੂਆਂ ਫਕੀਰਾਂ ਦੀ ਰਸਨਾ ਤੇ ਵਸਦਾ ਹੈ, ਐਵੇਂ ਨਹੀਂ ਭੇਜ ਰਹੇ ਉੱਥੇ ਨੂੰ ਬਾਬਾ ਗੁਰਦਿੱਤਾ ਜੀ ਨੂੰ। ਸਵਾਸ ਸਵਾਸ ਸਤਸੰਗ ਜੀ ਜਪਦਾ ਹੈ ਫਕੀਰ,
ਬਾਲਾ ਮਰਦਾਨਾ ਸੰਗ ਦੋਏ।
ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਹੇ ਸਾਹਿਬਜ਼ਾਦੇ, ਬਾਬਾ ਗੁਰਦਿੱਤਾ ਜੀ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਬਾਲਾ ਤੇ ਮਰਦਾਨਾ ਦੋਨੋ ਸਨ ਉਸ ਵੇਲੇ।
ਨਾਨਕ ਦੇਖਤ ਪਾਸ ਹੋਏ,
ਜਾ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਗਏ ਉੱਥੇ ਦੋਨਾਂ ਸਿੱਖਾਂ ਦੇ ਸਮੇਤ, ਇਹ ਦਰਸ਼ਨ ਕਰਦਾ ਪਿਆ ਬੁੱਢਣ ਸ਼ਾਹ।
ਲਖੇ ਸੰਤ ਸੇਵਨ ਕਰ ਚਾਹੂ,
ਜਿਸ ਵੇਲੇ ਦੇਖੇ ਵੀ ਤਿੰਨ ਸੰਤ ਆ ਗਏ, ਇੱਕ ਨੀ ਦੋ ਨੀ, ਬੜੀ ਚਾਹ ਮਨ ਦੇ ਅੰਦਰ ਉਤਸ਼ਾਹ ਪ੍ਰਗਟ ਹੋਇਆ ਉਸਦੇ, ਬੁੱਢਣ ਸ਼ਾਹ ਦੇ ਮਨ ਵਿੱਚ ਚਾਹ ਆਇਆ ਕਿ ਇਹਨਾਂ ਦੀ ਸੇਵਾ ਕਰਾਂ।
ਅਜਾ ਦੁਗਧ ਆਣਤ ਪਾ ਪਾਓ,
ਛੇਤੀ ਦੇਣੇ ਬੱਕਰੀਆਂ ਦਾ ਦੁੱਧ ਚੋ ਕਰਕੇ ਪਾ ਕੇ ਕਟੋਰੇ ਚ ਸਾਹਮਣੇ ਲਿਆਇਆ ਗੁਰੂ ਨਾਨਕ ਦੇਵ ਜੀ ਦੇ।
ਬੈਠਿਓ ਤੁਮ ਚੱਲ ਕਰ ਆਏ,
ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮੈਂ ਪਹਿਲਾਂ ਹੀ ਇੱਥੇ ਆਸਣ ਲਾਈ ਬੈਠਾ, ਤੁਸੀਂ ਚੱਲ ਕੇ ਆਏ ਹੋ। ਭਾਵੇਂ ਸਾਧੂ ਉਹ ਵੀ ਸੀ ਫਕੀਰ, ਇੱਧਰ ਸਤਿਗੁਰੂ ਜੀ ਵੀ ਸਤਸੰਗ ਜੀ, ਫਕੀਰਾਂ ਵਾਲਾ ਲਿਬਾਸ ਸੀ, ਸਾਧੂ ਸੀ, ਭਾਈ ਬਾਲਾ ਮਰਦਾਨਾ ਨਾਲ ਸੀ, ਇਹ ਨਿਜਮ ਆ ਖਾਲਸਾ ਹੀ ਸੰਸਾਰ ਦੀ ਮਰਜ਼ਾਦਾ। ਆਪਾਂ ਤੁਰੇ ਜਾਂਦੇ ਹੋਈਏ ਨਾ, ਰਾਮ ਕਰਨ ਬਹਿ ਜਾਈਏ ਕਿਸੇ ਬਿਰਛ ਥੱਲੇ, ਜਿਹੜਾ ਮਗਰੋਂ ਆਊਗਾ ਨਾ ਪੰਧ ਹੀ, ਆਪਣਾ ਉਹ ਅਭਿਆਗਤ ਹੈ। ਜੇ ਉਹ ਆਪਾਂ ਤੋਂ ਆ ਕੇ ਪਾਣੀ ਮੰਗੇ ਜਾਂ ਕੋਈ ਸਤਸੰਗ ਜੀ ਵਸਤੂ ਮੰਗੇ, ਆਪਾਂ ਇਉਂ ਨਹੀਂ ਕਹਿ ਸਕਦੇ ਮੈਂ ਵੀ ਤੇਰੇ ਵਾਂਗੂ ਹੁਣੇ ਹੀ ਬੈਠਾ, ਮੈਂ ਤੈਨੂੰ ਕਿੱਥੋਂ ਦੇ ਦਿਆਂ। ਆਪਣਾ ਫਰਜ਼ ਬਣਦਾ ਉਹਦੀ ਸੇਵਾ ਕਰਨੀ, ਇਹ ਨਿਜਮ ਹੈ। ਭਾਵੇਂ ਕਿਤੋਂ ਲਿਆ ਕੇ ਦੇਈਏ, ਭਾਵੇਂ ਮੰਗ ਕੇ ਲਿਆਓ, ਕਿਉਂ ਨਾ ਲਿਆਓ, ਕੰਡਿਆਉਣਾ ਪਵੇ। ਉਸ ਪਰਨ ਨੂੰ ਨਿਭਾਉਂਦਾ ਹੋਇਆ ਫਕੀਰ ਬੁੱਢਣ ਸ਼ਾਹ ਕਹਿੰਦਾ, ਮੈਂ ਜੀ ਪਹਿਲਾਂ ਬੈਠਾ ਹਾਂ ਇੱਥੇ, ਕਿਰਪਾ ਕਰੋ ਤੁਸੀਂ ਤਿੰਨੇ ਸਾਧੂ ਆਏ ਹੋ, ਮੈਨੂੰ ਸੇਵਾ ਬਖਸ਼ੋ, ਆ ਦੁੱਧ ਭੇਟਾ ਮੇਰੀ ਮੈਂ ਦਿੰਦਾ ਹਾਂ।
ਉਚਿਤ ਸਾਹਿਬ ਕੋ ਜੋ ਲਖ ਪਾਏ,
ਹਾਂਜੀ,
ਉਚਿਤ ਸਾਹਿਬ ਕੋ ਜੋ ਲਖ ਪਾਏ,
ਉਚਿਤ ਸੇਵ ਕੋ ਜੋ ਲਖ ਪਾਏ, ਮੈਂ ਮਹਾਰਾਜ ਜਾਣਿਆ ਹੈ मैनू जोग है मैं थोड़ी सेवा करां।
जाते दुख धरयो ए आन,
क्यों कह के सतसंग जी दुध मूहरे रख दिता, कहिंदा जी थोड़ी भेटा मैं दुध रख हां।
रचो संत जी रुच कोठान,
अचो संत जी, हे शांत संत महात्मा गुरु नानक देव जी नु संत करके बोलदा है, रुचि धारी है जितनी थोड़े मन च रुचि है उन्ना क छक लो।
श्री नानक सुन बूझन कीन,
गुरु नानक देव जी ने सुन के पुछना कीता,
तप को तप्त सफल पीचीन,
हे बुढ़न शाह फकीर, तपता बड़ा तपाया सफल भी हो गया, कोई सफलता भी परख भी तेनु पछाण भी हुई है भी तेरा मेरा तप सफला हो रहा है, गुर सेवा तपा सिर तपसार। सो खालसा जी भरथरी ने तहा मारियां, कहंदा सतपो ना तपता बई मेव तपत्या, सुभोगो ना भोगा बई मेव भुगत्या, कहंदा मैं कहंदा सारी जिंदगी राज भोगया, खा ले पदार्थ खा ले, कहंदा पदार्था ने मेरा शरीर खा लिया, बोदा कर दिता, दंद भी घस गए पत्थर वर्गे, खांद्या खांद्या मोह घटा, पहनद्या सब अंग, नानक त्रिगत ना दा जीविया जिन सच ना लगो रंग। पदार्थ नहीं घसे मेरा शरीर खा गए पदार्थ, पदार्थ ओवें जिवें ही ने। सो तपो ना तपता बई मैं तपत्या, मैं कहिंदा सी मैं तप नूं तपाउणा, मैं तपदा रहा तपता तपिया ही नहीं, तप नहीं तप गर्म होया, मेरा शरीर ही तपदा रहा, हिरदा भी तपदा रहा, एवें ही जिंदगी लंघ गई। गुरु नानक देव जी के दर्शना बिना शांति ना आई भरथरी नूं भी। सो खालसा जी अज गुरु नानक देव जी पुछ रहे ने, हे फकीर तू भावना ना साडे कोले आया भेटा लेके दुध दी, तप करदे हां तेरा तप सफला भी होया, किवें आ तेरे तप दी अवस्था?
उपजी शांत केने मन माही,
तेरे मन विच शांति भी पैदा होई है, कि तप हिरदा तपदा ही है उसे तरह।
जतन अनेक करत हित जाही,
जिस शांति वास्ते अनेकां जतन करदा, बड़े भारी प्रवृत्ति छड़ी है, निवृत्ति पक्ष विच सिमरन करदा। बोलो
श्री नानक सुन बूझन कीन,
ये तो पिछे हो गया,
सबको सब जतन अनेक करत हित जाही,
जिस शांति वास्ते ओम नमो नमो शांति शांति शांति, बड़ी दुनिया तीर्थां दे शांति भालदी फिरदी आ खालसा जी, शांति तां धुप्पे तो छावे आ जाइए कहिंदे शांति आ गई, माड़ा जिहा प्यासे होइए गिलास पानी दे वे शांति आ गई, अइयां जी भी गिर शांतियां आईयां भी गिर गईयां खालसा जी। सो शांति सारियां वाशनां दा अभाव हो जाना खालसा जी, ब्रह्म दे चिंतन विच सतसंग जी बिरती ने सदा वास्ते टिक जाना, ओह जिहड़ी सतसंग जी शांति है ओह इस घर तों बिना शब्द दे आसरे तों बिना नहीं आउंदी है। इसे करके सतसंग जी कथा कीर्तन दे प्रवाह दे विच आपां मन नूं ठेलदे हैं कि मना क्यों तपदा फिरदा वाशना दे धक्के चढ़ के, जे तू शांति चाहुंना तां इत्थे टिक जा। सो पदार्थां च शांति है, बच्चा भी गृहस्थी दा नठिया आवे ना कम करके गृहस्थी बाहरों आवे, बच्चा नठिया आउंदा हसदा दंदियां जिहियां कढ़दा है, जदों प्यो दी छाती नाल लगदा कहिंदा शांति आ गई, ओह शांति देण वाला जदों वड्डा होके शिवार शराब पी के बुकदा कहिंदा जद मेरा पुत मेरे मूहरे मेरे तिर नूं अग लग जांदी, कहिंदा ओह शांति देण वाला फिर अग लाउण लग जा आउण लग जांदा। इसे तरह सतसंगत जी सर्व जिहड़ी वाशना दी खैह रूप शांति है ओ मारा पुछदे ने कि तप तत पाउंदा रहा, तेरा शरीर तपदा रहा, तेरे अंदर भी शांति आई कि नहीं? बुढ़न शाह
जतन अनेक करत हितम जाही,
जिस शांति वास्ते अनेकां जतन कीते,
मन ऊचे बच बुढ़न शाह,
उच्ची अवस्था वाले बचन सुन करके खालसा जी बुढ़न शाह ने हथ जोड़े,
उमरो नाम संत चित चाहो,
महाराज जी ਤੁਸੀਂ ਐਸੇ ਬਚਨ ਕੀਤੇ ਨੇ ਸੰਤ ਜੀ, ਤੁਹਾਡੇ ਨਾਂ ਸੁਣਨ ਦੀ ਮੈਨੂੰ ਇੱਛਾ ਹੈ, ਤੁਸੀਂ ਕੌਣ?
ਗੁਰ ਰਖ ਲਗਿਓ ਭਣੇ ਮਰਦਾਨਾ,
ਗੁਰੂ ਸਾਹਿਬ ਦਾ ਰੁਖ ਜਾਣ ਕਰਕੇ ਮਰਦਾਨਾ ਬੋਲ ਉੱਠਿਆ,
ਇਹ ਜੁਗ ਇਹ ਜਗ ਕਰ ਸ੍ਰੀ ਨਾਨਕ ਜਾਨਾ,
ਮਰਦਾਨਾ ਕਹਿੰਦਾ ਬੁੱਢਣ ਸ਼ਾਹ ਇਹ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਨੇ, ਬਹੁਤ ਸਾਰੇ ਗ੍ਰੰਥਾਂ ਸਤਸੰਗਤ ਜੀ ਵੱਡੇ ਵੱਡੇ ਵਿਦਵਾਨਾਂ ਨੇ ਗੁਰੂ ਸਾਹਿਬ ਨੂੰ ਸਿੱਖਾਂ ਦੇ ਗੁਰੂ ਲਿਖਿਆ ਹੋਇਆ, ਗੁਰਬਾਣੀ ਕਹਿੰਦੀ ਹੈ ਸਤਸੰਗ ਜੀ ਭਾਈ ਗੁਰਦਾਸ ਦੀ ਬਾਣੀ ਵਿੱਚ ਵੀ ਹੈ, ਜਗਤ ਗੁਰੂ ਗੁਰੂ ਨਾਨਕ ਦੇਵ ਜਾਹਰ ਪੀਰ ਜਗਤ ਗੁਰ ਬਾਬਾ, ਮੁਸਲਮਾਨਾਂ ਦੇ ਪੀਰ ਸਤਿਗੁਰੂ ਜੀ ਨੇ, ਹਿੰਦ ਵਾਸੀਆਂ ਦੇ ਗੁਰੂ ਸਤਿਗੁਰੂ ਜੀ ਨੇ, ਕਦੇ ਵੀ ਸਤਸੰਗ ਜੀ ਤੰਗ ਦਾਇਰੇ ਵਿੱਚ ਨਹੀਂ ਆਉਣਾ ਹੈ।
ਜਿਸ ਕੋ ਚਾਹਤ ਕੁਛ ਉਪਦੇਸ਼ਾ,
ਜਿਸ ਨੂੰ ਉਪਦੇਸ਼ ਦੀ ਇੱਛਾ ਹੁੰਦੀ ਹੈ।
ਜਿਸਕੇ ਨਿਕਟ ਜਾਤ ਜਗਤੇਸ਼ਾ,
ਮਰਦਾਨਾ ਕਹਿੰਦਾ ਹੇ ਫਕੀਰ ਤੂੰ ਭੇਟਾ ਲੈ ਕੇ ਦੁੱਧ ਦੀ ਹਾਜ਼ਰ ਹੋਇਆ, ਇਹ ਗੁਰੂ ਨਾਨਕ ਦੇਵ ਜੀ ਨੇ ਇਹ ਜਾਂਦੇ ਹੀ ਉੱਥੇ ਨੇ ਜਿਨ੍ਹਾਂ ਨੂੰ ਉਪਦੇਸ਼ ਦੇਣਾ ਹੋਵੇ। ਜਦ ਇਹਨਾਂ ਦੇ ਮਨ ਵਿੱਚ ਇੱਛਾ ਹੋਵੇ ਕਿ ਕਿਸੇ ਸਾਧੂ ਫਕੀਰ ਨੂੰ ਉਪਦੇਸ਼ ਦੇਈਏ ਜਾ ਕੇ, ਉਹ ਇਸ ਵੇਲੇ ਅਧਿਕਾਰੀ ਹੈ, ਫੇਰ ਉਹਦੇ ਕੋਲੇ ਪਹੁੰਚਦੇ ਨੇ, ਤਾਂ ਤੇਰੇ ਕੋਲੇ ਆਏ ਨੇ।
ਸੁਣਤ ਨਾਮ ਪਾਇਨ ਪਰ ਪਰਿਓ,
ਸੁਣਿਆ ਹੋਇਆ ਸੀ ਨਾਮ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਦਾ ਬੁੱਢਣ ਸ਼ਾਹ ਨੇ, ਸੁਣਦੇ ਸਾਰ ਹੀ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ।
ਕਹਿਓ ਕੇ ਮੋਹਿ ਨਿਹਾਲ ਅਬ ਕਰਿਓ,
ਕਹਿੰਦਾ ਮਹਾਰਾਜ ਜੀ ਅੱਗੇ ਤਾਂ ਮੈਂ ਤਪ ਵੀ ਤਪਾਏ, ਦਿਲ ਵੀ ਤਪਦਾ ਹੀ ਰਿਹਾ, ਅੱਜ ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ।
ਸੁਣ ਤੋ ਤੋ ਜਸ ਰਾਵਰ ਕੇਰਾ,
ਆਪ ਜੀ ਦੀ ਬੜੀ ਮਹਿਮਾ ਜਸ ਸੁਣਦਾ ਸੀ।
ਮਿਲ ਬੇਚੈਤ ਰਹਿਤ ਚਿਤ ਮੇਰਾ,
ਮੇਰਾ ਚਿਤ ਤੜਫਦਾ ਸੀ ਕਿ ਕਲਯੁਗ ਦੇ ਅਵਤਾਰ ਨੇ ਪੀਰ ਪਕੰ ਪੀਰਾਂ ਦੇ ਪੀਰ ਹਨ, ਕਦੋਂ ਮੈਂ ਮਿਲਾ ਉਹਨਾਂ ਨੂੰ।
ਮਨ ਕੀ ਜਾਣਿਆ ਨੇ ਅਬ ਮਿਲੇ,
ਮੇਰੇ ਦਿਲ ਦੀ ਇੱਛਾ ਜਾਣ ਕੇ ਤੁਸੀਂ ਆ ਕੇ ਮਿਲੇ ਹੋ।
ਅਰੇ ਅਦਕ ਤਪ ਸੇ ਫਲ ਫਲੇ,
ਹੁਣ ਮਹਾਰਾਜ ਮੈਂ ਉੱਤਰ ਦਿੰਨਾ, ਤੁਸੀਂ ਪੁੱਛਿਆ ਵੀ ਤਪ ਫਲਿਆ ਵੀ ਹੈ, ਅੱਜ ਮਹਾਰਾਜ ਤਪ ਫਲ ਗਿਆ, ਸਾਰੀ ਜ਼ਿੰਦਗੀ ਦੀ ਕਮਾਈ ਕੀਤੀ ਹੋਈ ਅੱਜ ਸਫਲੀ ਹੋ ਗਈ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ, ਅੱਜ ਸਫਲਾ ਹੋ ਗਿਆ ਜੀ ਮੈਂ।
ਅਬ ਮਮ ਹੋਏ ਗਏ ਹੋ ਕਲਿਆਣ,
ਮੈਨੂੰ ਭਰੋਸਾ ਹੈ ਮੇਰੀ ਕਲਿਆਣ ਹੋ ਗਈ।
ਦਰਸ਼ਨ ਦੀਨ ਸਦਾ ਨਿਦਾਨ,
ਹੇ ਦਇਆ ਦੇ ਖਜ਼ਾਨੇ ਸਤਿਗੁਰੂ ਜੀ ਤੁਸੀਂ ਮੈਨੂੰ ਦਰਸ਼ਨ ਦਿੱਤੇ।
ਇਤਿਆਦਿਕ ਤਬ ਬਿਨੇ ਬਖਾਨੀ,
ਕਿਉਂ ਖਾਲਸਾ ਜੀ ਬਹੁਤ ਬੇਨਤੀਆਂ ਕੀਤੀਆਂ ਨਿਮਰ ਭਾਵ ਨਾਲ।
ਨਾਨਕ ਬੋਲੇ ਸਭ ਬਾਣੀ,
ਉਸ ਵੇਲੇ ਗੁਰੂ ਨਾਨਕ ਦੇਵ ਜੀ ਅੰਮ੍ਰਿਤਮਈ ਬਾਣੀ ਬੋਲੇ।
ਸਤਨਾਮ ਸਿਮਰਿਓ ਲਿਵਲਾਈ,
ਚੰਗਾ ਬੁੱਢਣ ਸ਼ਾਹ ਸੱਚਾ ਨਾਮ ਵਾਹਿਗੁਰੂ ਹੈ, ਬਿਰਤੀ ਲਾ ਕਰਕੇ ਸਿਮਰ ਲਾ, ਜਿੰਨੀ ਕ ਸੇਖ ਆਜੂ ਰਹਿੰਦੀ ਹੈ ਤੇਰੀ।
ਅਨਹੰਤਾ ਕੋ ਦੇਉ ਉਠਾਈ,
ਔਰ ਸਰੀਰ ਦੀ ਹੰਗਤਾ ਤਿਆਗ ਦੇ।
ਇੰਦਰੀਆਂ ਮਨ ਇੰਦਰੀਆਂ ਸੰਬੰਧ ਜੇ ਹੋਣਾ,
ਇਹ ਦੇਖ ਲੈ ਤੈਨੂੰ ਜੁਗਤੀ ਦੱਸਦੇ, ਮਨ ਦਾ ਸੰਬੰਧ ਇੰਦਰੀਆਂ ਦੇ ਨਾਲ, ਇਹਨਾਂ ਨੂੰ ਤੋੜ ਦੇ। ਹੁਣ ਸਤਸੰਗ ਜੀ ਆਪਣਾ ਮਨ ਹੈ ਜਿਹੜਾ, ਇਹਦਾ ਹਰ ਵੇਲੇ ਇੰਦਰੀਆਂ ਨਾਲ ਸੰਬੰਧ ਰਹਿੰਦਾ ਹੈ, ਸੁਪਨ ਅਵਸਥਾ ਵਿੱਚ ਵੀ ਜਾਗਰਤ ਅਵਸਥਾ ਵਿੱਚ ਵੀ। ਕਦੇ ਇਹਦੀ ਮਨ ਦੀ ਬਿਰਤੀ ਦੇਖਣ 'ਚ ਪਰਚੀ ਰਹਿੰਦੀ ਹੈ, ਕਦੇ ਸੁਣਨ 'ਚ ਕੰਨਾਂ ਦੀਆਂ ਇੰਦਰੀਆਂ ਦੁਆਰਾ ਪਰਚੀ ਰਹਿੰਦੀ ਹੈ, ਕਦੇ ਰਸਨਾਂ ਦੁਆਰਾ ਸਵਾਦ ਲੈਣ 'ਚ ਪਰਚੀ ਰਹਿੰਦੀ ਹੈ, ਕਦੇ ਮਖਮਲੀ ਸੇਜਾਂ ਦੀ ਸਤਸੰਗ ਜੀ ਸਪਰਸ਼ਤਾ ਦਾ ਆਨੰਦ ਮਾਣਦੀ ਹੈ। ਇਸੇ ਤਰ੍ਹਾਂ ਸਤਸੰਗ ਜੀ ਕਦੇ ਨਾਸਾਂ ਦੁਆਰਾ ਸੁਗੰਧੀ ਪਰਖਦੀ ਰਹਿੰਦੀ ਹੈ। ਐਸੀ ਬਿਰਤੀ ਇਹ ਮਨ ਆ ਜਿਹੜਾ ਇੰਦਰੀਆਂ ਦੇ ਆਸਰੇ ਹੈ, ਔਰ ਇੰਦਰੀਆਂ ਨਾਲੋਂ ਜਦੋਂ ਸੰਬੰਧ ਟੁੱਟ ਗਿਆ ਖਾਲਸਾ ਜੀ, ਤਾਂ ਸ਼ਬਦ ਨਾਲ ਸੰਬੰਧ ਹੋ ਨਹੀਂ ਨਹੀਂ ਹੋਣਾ ਹੈ। ਸੋ ਅੱਜ ਗੁਰੂ ਨਾਨਕ ਦੇਵ ਜੀ ਸਤ ਸ੍ਰੀ ਉੱਤਮ ਅਧਿਕਾਰੀ ਜਾਣ ਕੇ ਇਸ ਨੂੰ ਥੋੜ੍ਹਾ ਹੀ ਉਪਦੇਸ਼ ਦੇ ਕਰਕੇ ਨਿਬੇੜ ਰਹੇ ਨੇ। ਕਹਿਣ ਲੱਗੇ ਹੇ ਫਕੀਰ ਬੁੱਢਣ ਸ਼ਾਹ, ਇੰਦਰੀਆਂ ਨਾਲੋਂ ਮਨ ਦਾ ਸੰਬੰਧ ਤੋੜ ਲੈ।
ਇਹ ਬੰਧਨ ਜਾਣਿਓ ਦੁੱਖ ਜੋਨਾ,
ਇਹ ਸਭ ਤੋਂ ਵੱਡਾ ਬੰਧਨ ਹੈ, ਜੂਨਾਂ ਦਾ ਕਾਰਨ, ਔਰ ਸਾਰੇ ਦੁੱਖਾਂ ਦਾ ਵੀ ਜੂਨੀ ਨਾਲ ਕਾਰਨ ਦਾ ਵੀ ਹੁੰਦਾ ਹੈ। ਸਾਰੇ ਦੁੱਖਾਂ ਦਾ ਕਾਰਨ ਔਰ ਬੰਧਨਾਂ ਦਾ ਕਾਰਨ ਇਹ ਇੰਦਰੀਆਂ ਨਾਲ ਮਨ ਦਾ ਸੰਬੰਧ ਹੈ। ਜਿੱਦਣ ਇੰਦਰੀਆਂ ਤੋਂ ਮਨ ਦਾ ਸੰਬੰਧ ਤੋੜ ਲਵੇਗਾ, ਟੁੱਟੂਗਾ ਤਾਂ ਜੇ ਮਨ ਦਾ ਸੰਬੰਧ ਸ਼ਬਦ ਨਾ ਪੈ ਜਾਵੇ।
ਮਨ ਠਹਿਰਾਵੋ ਹਿਰਦੇ ਮਿਝਾਰ,
ਇਸ ਕਰਕੇ ਮਨ ਨੂੰ ਹਿਰਦੇ 'ਚ ਟਿਕਾ ਲੈ ਸ਼ਬਦ ਦੇ ਆਸਰੇ।
ਨਹੀਂ ਸੰਬੰਧ ਇੰਦਰੀਏ ਸੰਗਤਾਰ,
ਕਦੇ ਵੀ ਮਨ ਦੀ ਬਿਰਤੀ ਦਾ ਸੰਬੰਧ ਇੰਦਰੀਆਂ ਨਾਲ ਨਾ ਰੱਖ।
ਕਰਮ ਸਮ ਇਕੱਠ ਹੋਏ ਰਹੇ,
ਜਿਵੇਂ ਕੱਛੂ ਸਤਸੰਗ ਜੀ ਜਿਸ ਵੇਲੇ ਕਿਸੇ ਨੂੰ ਦੇਖ ਲੈਂਦਾ ਨਾ, ਆਪਣੀ ਸਿਰੀ ਵੀ ਖੋਪਰੀ ਦੇ ਥੱਲੇ ਲੁਕੋ ਲੈਂਦਾ, ਪੈਰ ਵੀ ਲੁਕੋ ਲੈਂਦਾ, ਇਹ ਕੱਛੂ ਵਾਂਗੂ ਬਿਰਤੀਆਂ ਸੰਕੋਚ ਦੇ।
ਨਹੀਂ ਉੱਥੇ ਇੰਦਰੀਆਂ ਸੰਗ ਲਹੇ,
ਜਿੰਨੀਆਂ ਇੰਦਰੀਆਂ ਨੇ ਇਹਨਾਂ ਦੇ ਆਸਰੇ ਬੁੜਕਦਾ ਫਿਰਦਾ ਮਨ, ਨਹੀਂ ਜਾਵੇਗਾ ਇਹ ਕਿੱਥੇ। ਜਿਵੇਂ ਸਤਸੰਗ ਜੀ ਉਹਦੇ ਚਾਰ ਪੈਰ ਤੇ ਪੰਜਵੀਂ ਸਿਰੀ ਉਹ ਸੰਕੋਚ ਲੈਂਦਾ, ਇਸੇ ਤਰ੍ਹਾਂ ਖੋਪਰੀ ਦੀ ਨਿਆਈ ਬੜਾ ਜ਼ਬਰਦਸਤ ਗੁਰੂ ਕਾ ਸ਼ਬਦ ਹੈ, ਇਹਦੇ ਅੰਤਰਭੂਤ ਥੱਲੇ ਲਕੋਲਾ ਬਿਰਤੀਆਂ ਨੂੰ, ਮਨ ਦੀਆਂ ਨੂੰ। ਪੰਜੇ ਹੀ ਬਿਰਤੀਆਂ ਨੇ, ਪ੍ਰਮਾਣ ਵਰਜੇ ਨਿੰਦਰਾ ਸੰਕਲਪ ਸਿਮਰਤੀ। ਭਾਵੇਂ ਕਿੰਨੇ ਸੌਂ ਕੇ ਆਈਏ ਇੱਥੇ ਆ ਕੇ ਨੀਂਦ ਫੇਰ ਵੀ ਆ ਜਾਂਦੀ ਹੈ, ਨਿੰਦਰਾ ਵੀ ਬਿਰਤੀ ਹੈ। ਸੋ ਖਾਲਸੇ ਨੇ ਤਾਂ ਸਤਸੰਗਤ ਜੀ ਇਹ ਧਰਮ ਰਾਜਾ ਦੀ ਕੁੜੀ ਮੰਨੀ ਹੈ। ਧਰਮ ਰਾਜਾ ਕੌਣ ਕਚਹਿਰੀ 'ਚ ਹੈ ਜਿਹੜਾ ਅਫਸਰ ਕਹੇ ਬਈ ਮੇਰੇ ਇੱਥੇ ਲੋਕਾਂ ਦੇ ਮੁਕੱਦਮੇ ਖਤਮ ਹੋ ਜਾਣਾ, ਭੁੱਖੇ ਮਰਨਾ ਵਕੀਲਾਂ ਨੇ ਜੱਜਾਂ ਨੇ, ਉਹ ਪੁੱਠੀ ਸੂਹਣ ਖੜੀ ਰੱਖਦੇ ਨੇ ਵੀ ਆਉਂਦਾ ਹੀ ਰਹੇ ਝਗੜਾ ਕੋਈ। ਇਸ ਤਰ੍ਹਾਂ ਧਰਮ ਰਾਜਾ ਕਦ ਚਾਹੁੰਦਾ ਕਿ ਮੇਰੀ ਜਿਹੜੀ ਸਭਾ ਬਰਖਾਸਤ ਹੋ ਜਾਵੇ। ਧਰਮ ਰਾਜ ਦਾ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ, ਜਿਨ੍ਹਾਂ ਦਾ ਲੇਖਾ ਮਹਾਰਾਜ ਨੇ ਸਮਝ ਲਿਆ ਖਾਲਸਾ ਜੀ, ਉੱਥੇ ਹਿਸਾਬ ਕਿਤਾਬ ਖਤਮ ਹੈ। ਸੋ ਧਰਮ ਰਾਜਾ ਭੇਜ ਦਿੰਦਾ ਆਪਣੀ ਪੁੱਤਰੀ ਨੂੰ, ਕਹਿੰਦੇ ਖਾਲਸਾ ਤਾਂ ਇਹ ਬਚਨ ਕਹਿੰਦਾ ਹੈ ਬਈ ਨੀਂਦ ਜਾ ਕੇ ਉਹਦਾ ਹਿਸਾਬ ਕਿਤਾਬ ਨਿਬੜ ਰਿਹਾ, ਸ਼ਬਦ ਵਿੱਚ ਜੋੜੀ ਹੈ ਬਿਰਤੀ ਉਹਨਾਂ ਨੇ, ਕੀਰਤਨ ਭਗਤੀ ਜੁੜੇ ਹੋਏ ਨੇ, ਜਾ ਕੇ ਉਹਨੂੰ ਚਿੰਬੜ ਜਾ, ਐਸੀ ਚਿੰਬੜਦੀਆਂ ਪਤਾ ਨਾ ਲੱਗੇ ਵੀ ਕਿੱਥੇ ਬੈਠਾ ਮਗ ਲੱਗ ਜੇ ਘਰਾੜੇ ਮਾਰਨ। ਐਸੀਆਂ ਜਿਹੜੀਆਂ ਬਿਰਤੀਆਂ ਨੇ, ਕੱਛੂ ਵਾਂਗੂ ਸੰਕੋਚ ਲੋ, ਇਹ ਸਤਸੰਗ ਦੀ ਸਿੱਖਿਆ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਬੁੱਢਣ ਸ਼ਾਹ
ਨੂੰ, ਪਹਿਚਾਨ
ਜਿਹਨੇ ਇੰਦਰੀਆਂ ਨਾਲ ਉਹ ਸੰਬੰਧ ਤੋੜ ਲਿਆ, ਮਨ ਦਾ ਸ਼ਬਦ ਨਾਲ ਜੋੜ ਲਿਆ, ਉਸ ਨੂੰ ਬੁੱਢਣ ਸ਼ਾਹ ਸਮਝ ਲਈ, ਉਹ ਮੁਕਤ ਰੂਪ ਹੈ।
ਤੋ ਭੇਦ ਲਖ ਸਾਧੋ ਧਿਆਨ,
ਇਹ ਭੇਦ ਜਾਣ ਕੇ ਉਪਦੇਸ਼ ਦਾ, ਹੁਣ ਤੂੰ ਧਿਆਨ ਲਾ ਜਾ ਕਰਕੇ, ਹੁਣ ਤਾਂ ਇੱਕ ਵੀ ਤੂੰ ਸਿੱਖਿਆ ਲੈਂਦਾ ਰਿਹਾ,
ਹੁਣ ਸਤਿਗੁਰ ਤੇ ਬ੍ਰਿਤੀ ਟਿਕਾਈ।
ਕਿਉਂ ਖਾਲਸਾ ਜੀ, ਗੁਰੂ ਸਾਹਿਬ ਉਪਦੇਸ਼ ਦੇਣ ਵਾਲੇ ਹੋਣ, ਅੱਗੇ ਸਤਸੰਗ ਜੀ ਲੰਮੀ ਦੀਰਘ ਆਜੂ ਵਾਲਾ, ਸਾਧਨ ਕਰਨ ਵਾਲਾ ਬੁੱਢਣ ਸ਼ਾਹ ਹੋਵੇ, ਕਿਉਂ ਨਾ ਆਸਰੋ ਹੋਵੇ ਇਕਦਮ, ਛੇਤੀ ਦੇਣੇ ਸਤਸੰਗ ਜੀ ਬਿਰਤੀ ਟਿਕਾ ਲਈ।
ਬੁੱਢਣ ਸ਼ਾਹ ਸਮਾਧ ਲਗਾਈ,
ਸਮਾਧੀ ਲੱਗ ਗਈ, ਧਿਆਤਾ ਧਿਆਨ ਧੇ ਦੀ ਤਰਕੁਟੀ ਨੂੰ ਬਿੰਨ ਦਿੱਤਾ।
ਜਦ ਬੈਠੇ ਜੁਗ ਜਾਮ ਬਤਾਏ,
ਜਦੋਂ ਸਤਸੰਗ ਜੀ ਬੈਠੇ ਨੇ, ਦੋ ਪਹਿਰ ਬਤੀਤ ਕੀਤੇ, 6 ਘੰਟੇ ਲੰਘ ਗਏ ਸਮਾਧੀ ਲੱਗੀ ਨੂੰ।
ਬਾਲੇ ਕਹਿ ਕਰਲੀਨ ਜਗਾਏ,
ਭਾਈ ਬਾਲੇ ਨੇ ਸੋਚਿਆ ਵੀ ਅਸੀਂ ਵੀ ਜਾਣਾ ਕਿਸੇ ਪਾਸੇ, ਤਾਂ ਫਕੀਰ ਚੰਗਾ ਉਹ ਜਿਵੇਂ ਸਮਾਧੀ ਲਾ ਕੇ ਬੈਠ ਗਿਆ ਮਹਾਰਾਜ ਦੇ ਕਹਿਣ ਤੋਂ, ਗੋਡੇ ਨੂੰ ਹੱਥ ਲਾ ਕੇ ਜਗਾਇਆ।
ਜਬ ਸੁਧ ਪਈ ਚਰਨ ਗੁਰ ਕਹੇ,
ਜਦੋਂ ਇਹਨੂੰ ਹੋਸ਼ ਆਈ, ਸਤਸੰਗ ਜੀ ਮਹਾਰਾਜ ਦੇ ਚਰਨ ਪਕੜ ਲਏ, ਹੇ ਮਹਾਰਾਜ ਕਿੰਨੀ ਉਮਰ ਲੰਘ ਗਈ ਤਪ ਨੂੰ ਤਪਾਉਂਦੇ ਦੀ, ਇਹੋ ਜਿਹਾ ਆਨੰਦ ਨਹੀਂ ਮੈਨੂੰ ਆਇਆ, ਤੁਸੀਂ ਪੁੱਛਿਆ ਵੀ ਤਪ ਦਾ ਕੋਈ ਫਲਿਆ ਵੀ ਹੈ, ਅੱਜ ਮਹਾਰਾਜ ਤੁਹਾਡੇ ਦਰਸ਼ਨਾਂ ਦਾ ਜਿਹੜਾ ਫਲ ਹੋਇਆ ਮੈਨੂੰ, ਇਹ ਮੇਰਾ ਤਪ ਪੂਰਵਲਾ ਫਲਿਆ ਹੈ, ਔਰ ਜਿਹੜਾ ਆਨੰਦ ਮਹਾਰਾਜ 6 ਘੰਟਿਆਂ ਵਿੱਚ ਤੁਸੀਂ ਮੈਨੂੰ ਬਖਸ਼ਿਆ, ਇਹ ਨਹੀਂ ਮੁੜਾਉਣਾ ਹੈ।
ਰੱਖੋ ਸੰਗ ਜੋਰ ਕਰ ਕਹੇ,
ਕਹਿੰਦਾ ਮਹਾਰਾਜ ਮੈਨੂੰ ਨਾਲ ਹੀ ਲੈ ਚੱਲੋ, ਨਾਲ ਰੱਖੋ।
ਤੁਮ ਪ੍ਰਤਾਪ ਤੇ ਮਨ ਟਿਕ ਗਏ,
ਤੁਹਾਡੇ ਪ੍ਰਤਾਪ ਕਰਕੇ ਮਨ ਦੀ ਸਥਿਤੀ ਹੋਈ ਹੈ,
ਤਨਕ ਭੇਦ ਸੁਣ ਸਭ ਕੁਛ ਪਾਇਓ,
ਥੋੜਾ ਜਿਹਾ ਜੁਗਤੀ ਜਿਹੜੀ ਸੀ ਮਹਾਰਾਜ ਤੁਸੀਂ ਦੱਸ ਦਿੱਤੀ, ਗੁਰ ਕੁੰਜੀ ਪਾਹੂ ਲਿਵਨ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਬਰ ਨਾ ਕੁੰਜੀ ਹੱਥ, ਉਹ ਕੁੰਜੀ ਗੁਰੂ ਨਾਨਕ ਦੇਵ ਦੇ ਹੱਥ ਹੈ।
ਅੰਮ੍ਰਿਤ ਬਚਨ ਸੁਣੇ ਬਿਖ ਦੇਵੈਤ,
ਇਹ ਸੱਚੇ ਪਾਤਸ਼ਾਹ ਜਦੋਂ ਤੁਸੀਂ ਤੁਹਾਡੇ ਅੰਮ੍ਰਿਤ ਵਿੱਚ ਬਚਨ ਸੁਣੇ, ਜਿਹੜੀ ਜ਼ਹਿਰ ਦਵੈਤ ਸੀ
ਦੂਰ ਕਰੀ ਬੜ ਸੰਕਟ ਹੇਤ,
ਉਹ ਦਵੈਤ ਦਾ ਅਭਾਵ ਹੋ ਗਿਆ, ਦੁੱਖਾਂ ਦਾ ਕਾਰਨ ਦਵੈਤ ਸੀ। ਦੁਤੀਆ ਭਵੰਗ ਭਵਤੀ, ਦਵੈਤ ਭਾਵ ਹੀ ਪੁਨਾ ਪੁਨਾ ਜਨਮ ਦਿੰਦਾ, ਜ਼ਹਿਰ ਦੀ ਨਿਆਈ ਹੈ, ਇਹ ਦੂਰ ਖੋ ਗਈ।
ਜਾਗੋ ਜਾਇਨ ਸੰਗ ਤੁਮਾਰਾ,
ਹੁਣ ਮਹਾਰਾਜ ਮੈਨੂੰ ਤਾਂ ਸਾਥ ਨਹੀਂ ਛੱਡਿਆ ਜਾਂਦਾ, ਮੈਂ ਕਿਵੇਂ ਵਿਛੜੂੰਗਾ ਤੁਹਾਡੇ ਕੋਲੋਂ, ਮੈਨੂੰ ਨਾਲ ਹੀ ਲੈ ਚੱਲੋ।
ਅਬ ਸ੍ਰੀ ਸਤਿਗੁਰ ਬਾਕੋ ਚਾ,
ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਬਚਨ ਕਹੇ,
ਅਬ ਤੋਂ ਕਾਜ ਗਏ ਸਭ ਹੋਏ,
ਤੇਰਾ ਕੰਮ ਤਾਂ ਜਿਹੜਾ ਹੋਣਾ, ਕਰਤੱਬਾ ਭਾਵ ਵਾਲੀ ਅਵਸਥਾ ਤੈਨੂੰ ਪ੍ਰਾਪਤ ਹੋ ਗਈ, ਜੀਵਨ ਮੁਕਤ ਅਵਸਥਾ ਤੈਂ ਪਾ ਲਈ।
ਬੈਠੋ ਮਨ ਸਤਨਾਮ ਪਰੋਏ,
ਹੁਣ ਤੂੰ ਸੱਚੇ ਨਾਮ ਵਾਹਿਗੁਰੂ ਚ ਮਨ ਨੂੰ ਪਰੋ ਕਰਕੇ ਬੈਠ ਜਾ,
ਸਤਕਾਰ ਬਲ ਤੇਰੀ ਇਹ,
ਤੇਰੀ ਬਹੁਤ ਹੋਰ ਵੱਡੀ ਉਮਰ ਹੈ ਬੁੱਢਣ ਸ਼ਾਹ,
ਕਾਲ ਹਮ ਪਾਛੇ ਰਹੇ,
ਸਾਤੋਂ ਬਾਅਦ ਅਸੀਂ ਸੱਚਖੰਡ ਨੂੰ ਚਲੇ ਜਾਵਾਂਗੇ, ਚਿਰ ਕਾਲ ਬਾਅਦ ਰਹੇਗਾ ਤੂੰ।
ਤਬ ਲੋ ਛਠਮ ਸਰੂਪ ਹਮਾਰੋ,
ਜਦੋਂ ਤੈ ਸਰੀਰ ਤਿਆਗਣਾ, ਸਾਡਾ 6ਵਾਂ ਸਰੂਪ ਹੋਵੇਗਾ,
ਪ੍ਰਾਣ ਅੰਤ ਤਾਂ ਹੋਏ ਤਿਹਾਰੋ,
ਉਦੋਂ ਤੇਰੇ ਸਰੀਰਾਂ ਚੋਂ ਪ੍ਰਾਣ ਨਿਕਲਣਗੇ,
ਸੁਣ ਬਿਸਮਿਓ ਬੂਜਨ ਲਾਗਾ,
ਇਉਂ ਸੁਣ ਕੇ ਹੈਰਾਨ ਹੋ ਕੇ ਪੁੱਛਣ ਲੱਗਿਆ ਬੁੱਢਣ ਸ਼ਾਹ,
ਮੈਂ ਕਿਵੇਂ ਲਖੋਂ ਤਰੇ ਅਨੁਰਾਗਾ,
ਮੈਂ ਜੀ ਕਿਵੇਂ ਪ੍ਰੇਮ ਧਾਰ ਕੇ ਜਾਣੂਗਾ ਕਿ ਇਹੀ 6ਵੇਂ ਪਾਤਸ਼ਾਹ ਤੁਹਾਡਾ ਸਰੂਪ ਨੇ।
ਸਤਿਗੁਰੂ ਨੇ ਪਤੇ ਬਤਾਈ,
ਸਤਿਗੁਰੂ ਜੀ ਨੇ ਸਾਰੀਆਂ ਨਿਸ਼ਾਨੀਆਂ ਦੱਸ ਦਿੱਤੀਆਂ ਬੁੱਢਣ ਸ਼ਾਹ ਨੂੰ,
ਰਹੋ ਪ੍ਰਤੀ ਖਤ ਦਿਓ ਸੁਣਾਏ,
ਬੁੱਢਣ ਸ਼ਾਹ ਤੈਨੂੰ ਦੱਸ ਦਿੰਨੇ ਆ, ਸੁਣਾ ਦਿੰਨੇ ਆ, ਉਡੀਕਦਾ ਰਹਿ।
ਸ੍ਰੀ ਗੁਰਦਿੱਤਾ ਗੁਰਸਤ ਹੋਏ,
6ਵੇਂ ਪਾਤਸ਼ਾਹ ਜੋ ਸਾਡੇ ਗੁਰਤਾ ਗੱਦੀ ਦੇ ਮਾਲਕ ਸਾਡੇ ਥਾਂ ਹੋਣਗੇ, ਉਹਨਾਂ ਦੇ ਸਾਹਿਬਜ਼ਾਦੇ ਗੁਰਦਿੱਤਾ ਜੀ ਹੋਣਗੇ।
ਕਹੋ ਆਣ ਮਿਲੇ ਜਬ ਸੋਏ,
ਜਦੋਂ ਤੈਨੂੰ ਆ ਕੇ ਮਿਲਣਗੇ ਇੱਥੇ ਬੈਠੇ ਨੂੰ,
ਨਗਰ ਵਸਾਵੇਂ ਸੋ ਤਬ ਜਾਣੂ,
ਤੇਰੇ ਪਾਸ ਹੀ ਨਗਰ ਵਸਾਉਣਗੇ ਆ ਕੇ।
ਤਬ ਲੋ ਸਿਮਰ ਧਿਆਨ ਕੋ ਠਾਨੂ,
ਉਹਨਾਂ ਚਿਰ ਤੂੰ ਸਿਮਰ ਇੱਥੇ ਭਜਨ ਕਰ ਆਪ ਦਾ ਧਿਆਨ ਧਾਰ ਕੇ।
ਨਿਤ ਮਨ ਸਥਿਰਤਾ ਕੋ ਸਦ ਕਰੀਏ,
ਨਿਤਾ ਪਤੀ ਮਨ ਨੂੰ ਟਿਕਾਉਣਾ ਕਰ, ਸਾਧਨ ਕਰ,
ਪਰੇ ਦਰੜ ਕੇ ਬੰਧਨ ਹਰੀਏ।
ਜਿੰਨੇ ਦੁਆਇਤ ਦੇ ਜਬਰਦਸਤ ਬੰਧਨ ਪਏ ਨੇ ਹੰਗਤਾ ਮਮਤਾ ਦੇ, ਉਹਨਾਂ ਨੂੰ ਨਾਸ ਕਰ ਲੈ।
ਕਹਿ ਸ੍ਰੀ ਨਾਨਕ ਪ੍ਰਸਥਾਨੇ,
ਇਉਂ ਕਹਿ ਕੇ ਵਿਦਿਆ ਹੋ ਗਏ ਗੁਰੂ ਨਾਨਕ ਦੇਵ ਜੀ ਬੁੱਢਣ ਸ਼ਾਹ ਤੋਂ।
ਕੋ ਤਾਂ ਧਿਆਨ ਸੋ ਠਾਨੇ,
ਇਉਂ ਛੇਵੇਂ ਪਾਤਸ਼ਾਹ ਨੇ ਸਾਰਾ ਪ੍ਰਸੰਗ ਸੁਣਾਇਆ ਗੁਰਦਿੱਤਾ ਜੀ। ਉਦੋਂ ਦਾ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਉਪਦੇਸ਼ ਲੈ ਕੇ ਬੁੱਢਣ ਸ਼ਾਹ ਵਿਚਾਰਾ ਬੈਠਾ ਤਪ ਕਰ ਰਿਹਾ, ਥੋੜੀ ਉਡੀਕ ਕਰ ਰਿਹਾ ਹੈ। ਹਾਂਜੀ,
ਗੁਰਗੁਰ ਸਿਮਰਤ ਕਰਤ ਉਡੀਕਾ,
ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਿਹਾ, ਉਡੀਕ ਕਰ ਰਿਹਾ ਬੁੱਢਣ ਸ਼ਾਹ।
ਓ ਮਾਂ ਸੁਧ ਜਸ ਉਰਨੀਕਾ,
ਜਿਸ ਦਾ ਹਿਰਦਾ ਅਤਿਅੰਤ ਉਜਲ ਹੈ,
ਇਸ ਕੋ ਮਿਲੋ ਕਰੋ ਪੁਨ ਡੇਰਾ।
ਜਾਓ ਸਾਹਿਬਜ਼ਾਦੇ, ਤੁਸੀਂ ਪਹਾੜ ਦੀ ਕੱਛ ਵਿੱਚ ਪਹੁੰਚੋ, ਉੱਥੇ ਉਸ ਨੂੰ ਮਿਲੋ ਜਾ ਕੇ। ਇਉਂ ਖਾਲਸਾ ਜੀ ਛੇਵੇਂ ਪਾਤਸ਼ਾਹ ਨੇ ਆਗਿਆ ਕੀਤੀ ਆ ਬਾਬਾ ਗੁਰਦਿੱਤਾ ਜੀ ਨੂੰ, ਜਿਸ ਪ੍ਰਕਾਰ ਸਤਸੰਗ ਜੀ ਆਗਿਆ ਦਾ ਪਾਲਣ ਕਰਦੇ ਹੋਏ ਬਾਬਾ ਜੀ ਕੀਰਤਨਪੁਰ ਨਗਰ ਵਸਾਉਣਗੇ, ਬੁੱਢਣ ਸ਼ਾਹ ਨੂੰ ਮਿਲਣਗੇ। ਇਹ ਕਥਾ ਖਾਲਸਾ ਜੀ ਅੱਗੇ ਵਿਚਾਰਾਂਗੇ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਖਾਲਸਾ ਜੀ। ਰਾਗੀ ਸਿੰਘ ਸਾਹਿਬ ਜੀ ਖਾਲਸਾ ਜੀ ਹਾਜ਼ਰ ਹੋਏ, ਬੜੀ ਕਿਰਪਾ ਹੋਈ ਆਏ ਸਤਸੰਗਤ ਜੀ, ਆਪ ਰਸ ਭਿੰਨਾ ਕੀਰਤਨ ਸਰਵਣ ਕਰੋ, ਦਾਸ ਇੱਥੇ ਵਿਸਰਾਮ ਦਿੰਦਾ ਹੈ। ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।